ज्ञान खोट दिज दुष्ट को श्री गुरु सहन सकाए, क्रोध करो देखत पे जब स्वान मृत्यु पाए।
वाहेगुरु जी का खालसा, वाहेगुरु जी की फतेह। परम सत्कार योग सम्मान योग गुरु का खास रूप, गुरु खालसा साध संगत जिनके भाग बड़े हैं भाई तिन साधु संग मुख जुरे, वडभागे हो के दीना बंधु पतत पावन भगत वत्सल सतगुरु श्री गुरु ग्रंथ साहिब जी महाराज जी दे पावन पवित्र चरणा कमलां अंदर संध्या वेले दे दवाना च हाजरियां भर के इकत्र होके नेता प्रति सतगुरां दा पावन पवित्र इतिहास सरवण करके अपने समय और सवासां नूं गुरु लेखे ला के सफला कर रहे। धन गुरु हरगोबिंद साहब छेवें पातशाह जी महाराज मीरी पीरी दे मालक सतगुरां दा खिडावा एक ब्राह्मण जो बाबे पृथ्वी चंद दा पढ़ाया होया, पृथ्वी चंद दा सिखाया होया गुरु घर विच पहुंचे है। ये छेवें पातशाह जी नूं सुबह दिन चढ़दे गोद विच उठा लिया। कुछ समा बतीत होया ते एक दासी चांदी दे एक कटोरे विच दही पा के लियाई। सतगुरां नूं दही छकाण दे बहाने ये महाराज जी नूं नाल लै के चुबारे ते चला गया। संखिया जहर जो पृथ्वी चंद ने नूं दिता सी वो जहर दही दे विच मिला के ने उंगली नाल चंगी तरह घोल लिया तां जो पता ना लगे। वो दही जदों सतगुरु छेवें पातशाह जी दे मुख दे नेड़े करदा महाराज जी ने नक चढ़ा के मूह पासे कर लिया, दही नहीं खादी। ये बार बार सतगुरां दे मूह दे नेड़े दही करदा पर सतगुरु जी मूह पासे कर लेंदे, परे कर लेंदे ने। गुस्से विच आ के सतगुरां नूं डरावा दिंदा, हउआ आएगा दही खा लो पी लो, पर सतगुरु सच्चे पातशाह जी ने दही अंगीकार नहीं कीती। जानी जान मालक जानदे सन इहदे च जहर मिलिया होया। उस वक्त जदों ये जबरदस्ती करन लगा सतगुरां दे हथ पकड़ के, महाराज जी ने उच्ची जी चिंगार मार के रोना शुरू कर दिता। सतगुरां दे रुदन की आवाज गुरु अर्जन साहब तक पंजवें पातशाह तक भी पहुंची, माता गंगा जी के कन्ना च भी पई। उसे वक्त सतगुरां ने दास भेजा भी जाके वेखो श्री हरगोबिंद साहब जी क्यों रो रहे ने। जदों जाके वेखिया ते खिडावा कहण लगा, जी मैं इन्हां नूं दही पिलाउंदा पर ये दही नहीं पे पींदे। सतगुरां ने हुक्म कीता थले लियाओ, असी वेखदे आं दही क्यों नहीं पी रहे। जदों सतगुरां दे सामने लियांदा खिडावा सतगुरां नूं दही पिलाउण लगा, महाराज जी ने फिर दही दा कटोरा हत्थां नाल पासे कर दिता और इनकार कर दिता छकण तों। अंतरयामी सतगुरु गुरु अर्जन साहब जी ने श्री हरगोबिंद साहब नूं गोद च बिठाया ते दही दा कटोरा आप अपने हथी जदों मूह दे नेड़े कीता तो सतगुरु जी ने नीवी पा लई और दही अंगीकार नहीं कीती। जानी जान पातशाह जाण गए भी इहदे च जहर है, बिख है, पर पंडित दा पाज पखंड प्रगट करन वास्ते सतगुरां ने कला वरताई। पिस्ता जाति दा इक कुत्ता सी गुरु अर्जन साहब दे चरणा च ही रहिंदा सी, उहदा बर्तन थले पिया, उहदे बर्तन च दही पा के उहनू महाराज जी ने इशारा कीता दही खा लै। उहने जदों दही सुंघी सुंघ के पिछे हट गया ते अखां नाल वेख के गुरु साहब वल अंदरों अंदर ही बेनती कर रहा, महाराज इहदे च बिख मिली हुई, मैं खा के अवगत नहीं होना चाहुंदा। सतगुरां बचन कीता असीं जाणदे हां तूं इह दही खा लै, लोक ते परलोक विच तूं साडे नाल ही रहेगा, साडे तों विछड़ेगा नहीं। ਸਤਿਗੁਰਾਂ ਦਾ ਬਚਨ ਮੰਨ ਕੇ ਕੁੱਤੇ ਨੇ ਦਹੀਂ ਖਾ ਲਈ। ਘੜੀ ਕੁ ਬਾਅਦ ਇਹੋ ਜਿਹਾ ਸੂਲ ਕੁੱਤੇ ਦੇ ਅੰਦਰ ਉੱਠਿਆ ਕਿ ਤੜਫਣ ਲੱਗ ਪਿਆ ਜ਼ਮੀਨ ਤੇ ਡਿੱਗ ਕੇ। ਤੜਫਦਾ ਲੱਤਾਂ ਪੈਰ ਪਸਾਰ ਕੇ ਆਪਣੀ ਪੂੰਛ ਨੂੰ ਜ਼ਮੀਨ ਤੇ ਪਟਕਦਾ ਹੈ। ਆਖਰਕਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਹਨੂੰ ਤੜਫਦਿਆਂ ਵੇਖਿਆ, ਇਹ ਤੜਫ ਕੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਡਿੱਗਾ ਤਾਂ ਮਹਾਰਾਜ ਜੀ ਨੇ ਆਪਣਾ ਚਰਨ ਇਹਦੇ ਸੀਸ ਨੂੰ ਛੁਆਇਆ। ਉਸ ਵਕਤ ਇਸ ਕੁੱਤੇ ਦੇ ਅੰਦਰੋਂ ਪ੍ਰਾਣ ਨਿਕਲੇ, ਉਹਦੇ ਬੇਬਾਨ ਤੇ ਸਵਾਰ ਹੋ ਕੇ ਬੈਕੁੰਠ ਨੂੰ ਚਲਾ ਗਿਆ, ਸ਼ੁਭ ਪਦੀ ਪਦਵੀ ਨੂੰ, ਉੱਤਮ ਪਦਵੀ ਨੂੰ ਪ੍ਰਾਪਤ ਹੋ ਗਿਆ। ਇਸ ਪ੍ਰਕਾਰ ਨਾਲ ਜਿੰਨੇ ਸਿੱਖ ਜਿੰਨੇ ਵੀ ਸਿੱਖ ਸਨ ਆਲੇ ਦੁਆਲੇ ਬੈਠੇ ਹੋਏ, ਸਭ ਦੇ ਨਿਗਾਹ ਦੇ ਵਿਚ ਪੰਡਿਤ ਦਾ ਜਿਹੜਾ ਪਾਪ ਸੀ ਉਭੜ ਕੇ ਸਾਹਮਣੇ ਆ ਗਿਆ। ਸਮਝ ਗਏ ਸਾਰੇ ਸਿੱਖ ਕਿ ਪੰਡਿਤ ਨੇ ਬੜਾ ਵੱਡਾ ਪਾਪ ਕੀਤਾ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਇਹਦਾ ਵੱਡਾ ਭਾਰੀ ਪਾਪ ਉਘੇੜ ਕੇ ਸਾਹਮਣੇ ਲਿਆ ਰਹੇ ਨੇ, ਪਰ ਪੰਡਿਤ ਨੂੰ ਸਰਾਪ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਚਰਨਾ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਇਆਂ ਸੰਭੂ ਮਾਈ ਭਾਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਗਿਆਨ ਖੋਟ ਦਿਜ ਦੁਸ਼ਟ ਕੋ ਸ੍ਰੀ ਗੁਰ ਸਹਿ ਨ ਚੁਕਾਏ।
ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜਾਣ ਗਏ ਕਿ ਪੰਡਿਤ ਨੇ ਬੜੀ ਵੱਡੀ ਖੋਟ ਕਮਾਈ, ਇਸ ਬ੍ਰਾਹਮਣ ਨੇ ਬੜਾ ਵੱਡਾ ਖੋਟਾ ਕਰਮ ਕੀਤਾ ਹੈ। ਇਹਦੇ ਖੋਟੇ ਕਰਮ ਨੂੰ ਵੇਖ ਕੇ, ਇਹਦੇ ਦੁਸ਼ਟ ਬਿਰਤੀ ਦੇ ਸੁਭਾਅ ਨੂੰ ਵੇਖ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲ ਇਹਦਾ ਪਾਪ ਸਹਿਆ ਨਹੀਂ ਗਿਆ।
ਕ੍ਰੋਧ ਕਰਿਓ ਦੇਖਤ ਮੈਂ ਜੇ ਮੈਂ ਸਵਾਨ ਮ੍ਰਿਤੂ ਪਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਬੀਰਸ ਵਿਚ ਆ ਗਏ, ਕਿਉਂਕਿ ਸਤਿਗੁਰਾਂ ਦਾ ਉਸ ਕੁੱਤੇ ਨਾਲ ਬਹੁਤ ਜ਼ਿਆਦਾ ਲਗਾਵ ਸੀ, ਪਿਆਰ ਸੀ। ਉਹ ਕੁੱਤਾ ਜਦੋਂ ਸਤਿਗੁਰਾਂ ਦੇ ਚਰਨਾਂ ਵਿਚ ਮਰਿਆ ਪਿਆ ਮਹਾਰਾਜ ਜੀ ਨੇ ਵੇਖਿਆ, ਤਾਂ ਸਤਿਗੁਰੂ ਜੀ ਬੀਰਸ ਵਿਚ ਆ ਗਏ, ਗੁੱਸੇ ਵਿਚ ਆ ਕੇ ਇਸ ਦਿਜ ਖਿਡਾਵੇ ਬ੍ਰਾਹਮਣ ਵੱਲ ਮਹਾਰਾਜ ਜੀ ਵੇਖਣ ਲੱਗੇ।
ਕਬਿਤ ਜੈਸੋ ਦੁੱਖ ਪਾਇਓ ਸਵਾਨ ਦੁਰਜਨ ਮਹਾਨ ਦਿਜ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਉਹ ਮਾੜੀ ਮਤ ਵਾਲਿਆ ਪੰਡਤਾ, ਸੁਣ, ਜਿਵੇਂ ਸਾਡੇ ਇਸ ਕੁੱਤੇ ਨੇ ਦੁੱਖ ਪਾਇਆ ਹੈ, ਕਿੱਡਾ ਵੱਡਾ ਕਸ਼ਟ ਇਸ ਕੁੱਤੇ ਨੇ ਝੱਲਿਆ, ਕਿੱਡਾ ਭਿਆਨਕ ਸੂਲੇ ਦੇ ਪੇਟ ਵਿਚ ਉੱਠਿਆ, ਜਿੱਦਾਂ ਸਾਡੇ ਇਸ ਕੁੱਤੇ ਨੇ ਬੜਾ ਵੱਡਾ ਭਾਰੀ ਕਸ਼ਟ ਪ੍ਰਾਪਤ ਕੀਤਾ ਹੈ।
ਭਇਓ ਪ੍ਰਾਣ ਹਾਨਿਆ ਹਿਰਤ ਅਗਾਰੀ ਤੋਏ।
ਤੇਰੇ ਸਾਹਮਣੇ ਜਿਵੇਂ ਹੁਣੇ ਇਹ ਕੁੱਤਾ ਤੜਫ ਤੜਫ ਕੇ ਮਰਿਆ, ਇਹਦੇ ਸਰੀਰ ਵਿਚੋਂ ਤੜਫ ਤੜਫ ਕੇ ਪ੍ਰਾਣ ਨਿਕਲੇ ਹਨ, ਤੇਰੀਆਂ ਅੱਖਾਂ ਦੇ ਸਾਹਮਣੇ ਇਸ ਕੁੱਤੇ ਦੀ ਮੌਤ ਹੋਈ ਹੈ।
ਤੈਸੇ ਪਾਏ ਸੰਕਟ ਵਿਸਾਲ ਤਾਤਕਾਲ ਫਲ।
ਪਾਤਸ਼ਾਹ ਕਹਿੰਦੇ ਜਿਵੇਂ ਸਾਡਾ ਇਹ ਕੁੱਤਾ ਸੂਲ ਦੇ ਦਰਦ ਨਾਲ ਉੱਠ ਕੇ ਮਰਿਆ ਨਾ, ਇਸ ਭਿਆਨਕ ਪੀੜਾ ਨਾਲ ਤੜਫਦਾ ਹੋਇਆ ਮਰਿਆ, ਪੰਡਿਤ ਤੇਰੇ ਅੰਦਰ ਵੀ ਇਹੋ ਜਿਹਾ ਸੂਲ ਉੱਠੇ ਤੇ ਇਸ ਕੁੱਤੇ ਵਾਂਗੂ ਤੂੰ ਵੀ ਤੜਫ ਤੜਫ ਕੇ ਮਰ ਜਾਏ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇੰਨੇ ਬੀਰਸ ਵਿਚ ਆਏ, ਔਰ ਬੀਰਸ ਵਿਚ ਆ ਕੇ ਕ੍ਰੋਧ ਵਿਚ ਆ ਕੇ ਸਤਿਗੁਰਾਂ ਨੇ ਪੰਡਿਤ ਨੂੰ ਇਹ ਸਰਾਪ ਦਿੱਤਾ ਕਿ ਜਿਵੇਂ ਸਾਡਾ ਕੁੱਤਾ ਬੜਾ ਵੱਡਾ ਭਾਰੀ ਸੰਕਟ ਪ੍ਰਾਪਤ ਕਰਕੇ ਮਰਿਆ ਤੇਰੇ ਵੇਖਦਿਆਂ ਹੋਇਆ, ਤੈਸੇ ਤੈਨੂੰ ਵੀ ਵੱਡਾ ਭਾਰੀ ਸੰਕਟ ਪ੍ਰਾਪਤ ਹੋਵੇ, ਔਰ ਤੇਰੇ ਵੀ ਪ੍ਰਾਣ ਇਸ ਕੁੱਤੇ ਵਾਂਗੂ ਤੜਫ ਕੇ ਨਿਕਲਣ।
ਮੂਰਖ ਅਜਾਨ ਜਾਨ ਤੇਰੋ ਤਨ ਨਾ ਤੋਏ।
ਮੂਰਖ ਅਣਜਾਣ ਨਾ ਸਮਝਾ, ਤੂੰ ਬੜਾ ਵੱਡਾ ਭਾਰੀ ਪਾਪ ਕੀਤਾ ਹੈ, ਤੂੰ ਬੜਾ ਵੱਡਾ ਗੁਨਾਹ ਕੀਤਾ ਹੈ, ਤੈਨੂੰ ਤੇਰੇ ਇਸ ਅਪਰਾਧ ਦਾ ਗੁਨਾਹ ਦਾ ਫਲ ਪ੍ਰਾਪਤ ਹੋਵੇਗਾ ਕਿ ਤੇਰਾ ਤਨ ਵੀ ਹੁਣ ਨਾਸ਼ ਹੋ ਕੇ ਜ਼ਮੀਨ ਤੇ ਡਿੱਗ ਪਵੇਗਾ।
ਐਸੇ ਗੁਰ ਬੈਨ ਬਨੇ ਸੁਨੇ ਸ਼ਰੋਨ ਮੂਡ ਬਿਪਰ।
ਕਹਿੰਦੇ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਚਨ ਆਪਣੇ ਮੁਖੋਂ ਕਹੇ ਨੇ, ਉਚਾਰੇ ਹਨ, ਔਰ ਇਸ ਬ੍ਰਾਹਮਣ ਖਿਡਾਵੇ ਨੇ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਬਚਨ ਆਪਣੇ ਕੰਨਾਂ ਨਾਲ ਸੁਣੇ ਹਨ।
ਉੱਠਿਓ ਸੂਲ ਤੇਹੀ ਛਿੰਨ ਗਿਰਿਓ ਤਰ ਪਇਓ ਮੋਏ।
ਸਤਿਗੁਰਾਂ ਦੇ ਬਚਨ ਕਰਨ ਦੀ ਦੇਰੀ ਸੀ ਕਿ ਇਹਦੇ ਕੰਨਾਂ ਵਿਚ ਜਦੋਂ ਮਹਾਰਾਜ ਜੀ ਦੇ ਬਚਨ ਪਏ ਉਸੇ ਵਕਤ ਪੰਡਿਤ ਦੇ ਪੇਟ ਵਿਚ ਬੜਾ ਭਿਆਨਕ ਸੂਲ ਉੱਠਿਆ। ਜਿਹੜਾ ਦਰਦ ਉਸ ਕੁੱਤੇ ਨੂੰ ਹੋਇਆ ਸੀ ਨਾ ਜਿਸ ਸਮੇਂ ਤੜਪਣ ਸਮੇਂ, ਇਨ ਬਿਨ ਉਹੀ ਦਰਦ ਉਹੀ ਸੂਲ ਇਸ ਪੰਡਿਤ ਦੇ ਪੇਟ ਵਿਚ ਉੱਠਿਆ। ਬੜਾ ਭਿਆਨਕ ਦਰਦ ਦੇ ਹਿਰਦੇ ਵਿਚ ਸੂਲ ਪੇਟ ਦੇ ਵਿਚ ਉੱਠਿਆ ਹੈ।
ਗਿਰਿਓ ਦਰ ਪਇਓ ਮੋਏ।
ਉਸੇ ਵਕਤ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਕਹਿੰਦੇ ਧਰਤੀ ਦੇ ਉੱਤੇ ਬ੍ਰਾਹਮਣ ਸੂਲ ਦੇ ਦਰਦ ਨਾਲ ਡਿੱਗ ਪਿਆ, ਇਹਦੇ ਕੋਲੋਂ ਖਲੋਤਾ ਨਹੀਂ ਗਿਆ।
ਲਿਟਤ ਕਰਤ ਹਾਏ ਹਾਏ ਨਾ ਸਹਾਏ ਅਬ।
ਜ਼ਮੀਨ ਤੇ ਲਿਟ ਗਿਆ, ਲੱਤਾਂ ਪੈਰ ਪਸਾਰ ਪਸਾਰ ਕੇ ਜ਼ਮੀਨ ਤੇ ਪਟਕਾਰ ਪਟਕਾਰ ਕੇ ਮਾਰਦਾ ਹੈ ਔਰ ਮੂੰਹ ਹਾਏ ਹਾਏ ਕਹਿੰਦਾ ਹੈ। ਕਹਿੰਦਾ ਹੁਣ ਮੇਰੀ ਕਿਸੇ ਸਹਾਇਤਾ ਨਹੀਂ ਕਰਨੀ, ਕਿਸੇ ਮੇਰੀ ਮਦਦ ਨਹੀਂ ਕਰਨੀ। ਇਸ ਪ੍ਰਕਾਰ ਮੂੰਹ ਹਾਏ ਹਾਏ ਕਰਦਾ ਤੜਫਣ ਲੱਗਾ ਹੈ।
ਪਰਿਓ ਅਰੀ ਰਾਏ ਦੁੱਖ ਪਾਏ ਜੋ ਤਰਤ ਦਰੋਏ।
ਏਦਾਂ ਇਹ ਵੱਡਾ ਭਾਰੀ ਦੁਖੀ ਸਤਿਗੁਰਾਂ ਦੇ ਗੁਰੂ ਘਰ ਦਾ ਅਰੜਾ ਕੇ ਜ਼ਮੀਨ ਦੇ ਉੱਤੇ ਡਿੱਗ ਪਿਆ। ਬੜਾ ਵੱਡਾ ਭਾਰੀ ਦੁੱਖ ਇਸ ਪੰਡਿਤ ਨੂੰ ਪ੍ਰਾਪਤ ਹੋਇਆ ਜਿਹੜਾ ਸਤਿਗੁਰਾਂ ਦੇ ਘਰ ਨਾਲ ਦਰੋਹ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜਿਹਨੇ ਆਪਣੇ ਮਨ ਚ ਦਰੋਹ ਦੀ ਬਿਰਤੀ ਰੱਖੀ, ਐਸਾ ਬ੍ਰਾਹਮਣ ਖੜਾਵਾ ਕਿ ਜ਼ਮੀਨ ਤੇ ਅਰੜਾ ਕੇ ਡਿੱਗਾ ਔਰ ਦੁੱਖ ਪ੍ਰਾਪਤ ਕਰ ਰਿਹਾ।
ਏਕ ਖੱਟੀ ਸੂਲ ਬਯੋ ਸੰਕਟ ਵਿਸਾਲ ਬਯੋ।
ਤਕਰੀਬਨ ਇੱਕ ਘੜੀ ਤੱਕ ਇਹਦੇ ਅੰਦਰ ਸੂਲ ਉੱਠਦਾ ਰਿਹਾ। ਇੱਕ ਘੜੀ ਜਿਹੜੀ ਹੈ 24 ਮਿੰਟਾਂ ਦੀ ਹੁੰਦੀ ਹੈ। ਇੱਕ ਘੜੀ ਤੱਕ ਜ਼ਮੀਨ ਤੇ ਪਿਆ ਸੂਲ ਦੇ ਨਾਲ ਤੜਫਦਾ ਰਿਹਾ। ਇਹਦੇ ਪ੍ਰਾਣ ਨਹੀਂ ਪਏ ਹਾਲੇ ਨਿਕਲਦੇ, ਤੜਫ ਰਿਹਾ ਜਿਵੇਂ ਕੁੱਤਾ ਤੜਫਿਆ ਸੀ। ਉਸੇ ਤਰ੍ਹਾਂ ਇਹ ਪੰਡਿਤ ਬ੍ਰਾਹਮਣ ਤੜਫ ਰਿਹਾ ਹੈ।
ਸੰਕਟ ਵਿਸਾਲ ਦਇਓ ਫੇਰ ਮਰ ਗਇਓ ਹੱਥ ਪਾਇਨ ਪਸਾਰ ਕਰ।
ਕਹਿੰਦੇ ਇਸ ਤਰ੍ਹਾਂ ਜਦੋਂ ਇੱਕ ਘੜੀ ਤੱਕ ਸੂਲ ਪਿਆ ਇਹਦੇ ਹਿਰਦੇ ਵਿਚ ਪੇਟ ਵਿਚ ਉੱਠਿਆ ਔਰ ਬੜੇ ਵਿਸ਼ਾਲ ਸੰਕਟ ਕਰਕੇ ਆਖਰਕਾਰ ਇਹਦੀ ਮੌਤ ਹੋ ਗਈ। ਇਹ ਪਾਪੀ ਬ੍ਰਾਹਮਣ ਸੂਲ ਦੇ ਦਰਦ ਨਾਲ ਮਰ ਗਿਆ। ਇਹਦੇ ਸਰੀਰ ਵਿਚੋਂ ਪ੍ਰਾਣ ਨਿਕਲ ਗਏ, ਇਹਦੇ ਪਾਪੀ ਸਰੀਰ ਨੂੰ ਇਹਦੀ ਆਤਮਾ ਨੇ ਛੱਡ ਦਿੱਤਾ, ਤਿਆਗ ਦਿੱਤਾ।
ਮਰੇ ਦੋ ਹੇਰ ਕਰ ਵਿਸਮੇ ਬਗੇਰ ਸਭ।
ਇਹ ਹੱਥ ਤੇ ਪੈਰ ਪਸਾਰ ਕੇ ਜ਼ਮੀਨ ਦੇ ਉੱਤੇ ਸਤਿਗੁਰਾਂ ਦੇ ਸਾਹਮਣੇ ਵਿਹੜੇ ਦੇ ਵਿਚ ਡਿੱਗਾ ਪਿਆ। ਹੱਥ ਤੇ ਪੈਰ ਪਸਰੇ ਹੋਏ, ਦਰਦ ਨਾਲ ਅੱਖਾਂ ਤੱਡੀਆਂ ਹੋਈਆਂ, ਮੂੰਹ ਵੀ ਤੱਡਿਆ ਹੋਇਆ ਇਸ ਬ੍ਰਾਹਮਣ ਦਾ। ਇਕ ਪਾਸੇ ਲਾਗੇ ਕੁੱਤਾ ਮਰਿਆ ਪਿਆ, ਲਾਗੇ ਬ੍ਰਾਹਮਣ ਮਰਿਆ ਪਿਆ। ਆਲੇ ਦੁਆਲੇ ਜਿਤਨੇ ਸਿੱਖ ਬੈਠੇ ਸਨ ਸਭ ਵੇਖ ਕੇ ਹੈਰਾਨ ਹੋ ਰਹੇ ਨੇ, ਦੋਹਾਂ ਨੂੰ ਮਰਿਆ ਹੋਇਆ ਨੂੰ ਵੇਖ ਰਹੇ ਨੇ। ਕੁੱਤਾ ਵੀ ਮਰਿਆ ਹੋਇਆ ਦਿਸ ਰਿਹਾ ਤੇ ਕੁੱਤੇ ਦੇ ਨਾਲ ਇਹ ਪੰਡਿਤ ਬ੍ਰਾਹਮਣ ਵੀ ਮਰਿਆ ਹੋਇਆ ਪਿਆ ਹੈ।
ਕਹਿ ਬਾਕ ਪ੍ਰਭੂ ਨੇ ਬਚਾਇਓ ਹਿਤ ਧਾਰ ਕਰ।
ਔਰ ਸਿੱਖ ਆਪਸ ਵਿਚ ਬਚਨ ਕਰਦੇ ਕਹਿੰਦੇ ਪਰਮੇਸ਼ਰ ਨੇ ਅੱਜ ਬੜੀ ਕਿਰਪਾ ਕੀਤੀ ਹੈ, ਅਕਾਲ ਪੁਰਖ ਨੇ ਵਾਹਿਗੁਰੂ ਨੇ ਨਿਰੰਕਾਰ ਨੇ ਅੱਜ ਕਿਰਪਾ ਧਾਰ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਨਹੀਂ ਸੀ। ਇਸ ਪਾਪੀ ਬ੍ਰਾਹਮਣ ਨੇ ਪਤਾ ਨਹੀਂ ਕੀ ਕਰ ਗੁਜ਼ਾਰਨਾ ਸੀ, ਇਸ ਪਾਪੀ ਨੇ ਪਤਾ ਨਹੀਂ ਕਿਹੋ ਜਿਹਾ ਪਾਪ ਕਰਨਾ ਸੀ। ਅਕਾਲ ਪੁਰਖ ਨੇ ਵਾਹਿਗੁਰੂ ਜੀ ਨੇ ਪਰਮੇਸ਼ਰ ਨੇ ਆਪ ਕਿਰਪਾ ਧਾਰ ਕੇ ਹੱਥ ਦੇ ਕੇ ਬਚਾਇਆ ਹੈ।
ਪਾਪੀ ਇਨ ਕੀਨ ਕਾ ਥਾਨ ਕੈ ਕਪਟ ਮਾਰ।
ਇਸ ਪਾਪੀ ਨੇ ਏਡਾ ਵੱਡਾ ਪਾਪ ਪਤਾ ਨਹੀਂ ਕਿਵੇਂ ਕੀਤਾ, ਕਿਵੇਂ ਦਾ ਦਿਲ ਕਰ ਪਿਆ। ਗੁਰੂ ਹਰਗੋਬਿੰਦ ਸਾਹਿਬ ਨੂੰ ਖਿਡਾਉਂਦਾ ਸੀ, ਸਤਿਗੁਰਾਂ ਦਾ ਖਿਡਾਵਾ ਸੀ ਇਹ, ਇੰਨਾ ਇਹਦੇ ਤੇ ਯਕੀਨ ਕਰਦੇ ਸੀ, ਸਾਰੇ ਵਿਸ਼ਵਾਸ ਕਰਦੇ ਸਨ। ਪਰ ਇਹਨੇ ਏਡਾ ਵੱਡਾ ਪਾਪ ਪਤਾ ਨਹੀਂ ਕਿਉਂ ਕੀਤਾ, ਕਿਉਂ ਏਡਾ ਵੱਡਾ ਗੁਨਾਹ ਕਰਨ ਵੇਲੇ ਇਹਨੇ ਸੋਚਿਆ ਨਹੀਂ, ਵਿਚਾਰ ਨਹੀਂ ਕੀਤੀ।
ਬਿਖ ਤੋਂ ਪਿਲਾਏਰਾ ਪੀਓ ਨਾ ਪੁਕਾਰ ਕਰ।
ਇਹਨੇ ਤਾਂ ਆਪਣੇ ਵੱਲੋਂ ਪੂਰਾ ਯਤਨ ਕੀਤਾ, ਦਹੀਂ ਵਿਚ ਜ਼ਹਿਰ ਮਿਲਾ ਕੇ ਸੰਖੀਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿਆਉਂਦਾ ਰਿਹਾ। ਪਰ ਸਤਿਗੁਰੂ ਜੀ ਨੇ ਦਹੀਂ ਪੀਤੀ ਨਹੀਂ ਔਰ ਉੱਚੀ ਉੱਚੀ ਕਰਕੇ ਸਤਿਗੁਰੂ ਜੀ ਪੁਕਾਰਨ ਲੱਗ ਪਏ। ਗੁਰੂ ਹਰਗੋਬਿੰਦ ਸਾਹਿਬ ਉੱਚੀ ਆਵਾਜ਼ ਵਿਚ ਪੁਕਾਰ ਕੇ ਆਵਾਜ਼ਾਂ ਮਾਰਨ ਲੱਗ ਪਏ।
ਅੰਸ ਜਗਦੀਸ਼ ਕੀ ਸਰੀਰ ਤੜਿਓ ਆਏ ਕਰ।
ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਜਮਤਾ ਤੇ ਕਰਾਮਾਤਾਂ ਦੇ ਪੀਰ ਨੇ, ਉਹ ਅਕਾਲ ਪੁਰਖ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦੀ ਅੰਸ਼ ਨੇ, ਇਹਦੇ ਚ ਕੋਈ ਦੋ ਰਾਏ ਨਹੀਂ, ਇਹਦੇ ਚ ਕੋਈ ਦੁਚਿਤੀ ਜਾਂ ਦੁਚੇ ਸੰਸਾ ਨਹੀਂ ਹੈ, ਸੰਦੇਹ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਪੁਰਖ ਜਗਤ ਦੇ ਈਸ਼ਵਰ ਵਾਹਿਗੁਰੂ ਪਰਮੇਸ਼ਰ ਦੀ ਅੰਸ ਹਨ।
ਨੰਦਨ ਤੁਮਾਰੋ ਕਰਾਮਾਤ ਕੋ ਉਧਾਰ ਕਰ।
ਸਿੱਖ ਕਹਿੰਦੇ ਹੈ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਾਮਾਤਾਂ ਦੇ ਸਾਗਰ ਨੇ, ਇਹ ਅਜ਼ਮਤਾਂ ਦੇ ਸਮੁੰਦਰ ਨੇ, ਇਨ੍ਹਾਂ ਵਿਚ ਸਾਰੀਆਂ ਸ਼ਕਤੀਆਂ ਸਾਰੀਆਂ ਕਰਾਮਾਤਾਂ ਨੇ, ਇਹ ਕਰਾਮਾਤਾਂ ਤੇ ਸ਼ਕਤੀਆਂ ਵਿਚ ਉਦਾਰ ਹਨ।
ਆਪ ਅਵਤਾਰ ਤੁਮ ਸਮ ਜਾਇਓ ਆਤਮਜ।
ਮਹਾਰਾਜ ਜੀ ਤੁਸੀਂ ਆਪ ਵੀ ਅਵਤਾਰੀ ਪੁਰਖ ਹੋ ਤੇ ਤੁਹਾਡੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਮਾਨ ਹੀ ਅਵਤਾਰੀ ਨੇ। ਜੈਸੇ ਤੁਸੀਂ ਅਵਤਾਰੀ ਹੋ, ਤੁਹਾਡੇ ਸਮਾਨ ਤੁਹਾਡੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਵੀ ਹੀ ਅਵਤਾਰੀ ਹਨ।
ਅਪਰ ਜੇ ਹੋਤ ਮਾਰ ਦੇਤ ਨਾ ਬਚਤ।
ਮਹਾਰਾਜ ਜੀ ਜੇ ਕਿਤੇ ਕੋਈ ਹੋਰ ਸਧਾਰਨ ਵਿਅਕਤੀ ਹੁੰਦਾ, ਕੋਈ ਸਧਾਰਨ ਬਾਲਕ ਹੁੰਦਾ, ਤਾਂ ਪੰਡਿਤ ਨੇ ਜ਼ਰੂਰ ਉਹਨੂੰ ਜ਼ਹਿਰ ਦੇ ਕੇ ਮਾਰ ਦੇਣਾ ਸੀ। ਕਿਸ ਤਰੀਕੇ ਨਾਲ ਪੰਡਿਤ ਨੇ ਜ਼ਹਿਰ ਦੇਣ ਦੀ ਵਿਧੀ ਬਣਾਈ ਸੀ? ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਦੀ ਥਾਂ ਤੇ ਕੋਈ ਹੋਰ ਹੁੰਦਾ, ਕੋਈ ਸਧਾਰਨ ਬੱਚਾ ਹੁੰਦਾ ਜਾਂ ਸਧਾਰਨ ਬਾਲਕ ਹੁੰਦਾ, ਤੇ ਉਹਨੂੰ ਜ਼ਰੂਰ ਇਸ ਪੰਡਿਤ ਨੇ ਜ਼ਹਿਰ ਦੇ ਕੇ ਵਿਖ ਦੇ ਕੇ ਮਾਰ ਦੇਣਾ ਸੀ।
ਲੈ ਗਇਓ ਇਕਾਕੀ ਵਿਖ ਪਾਏ ਕੈ ਸਦੀ ਕੋ ਮੂਦ।
ਮਹਾਰਾਜ ਜੀ ਵੇਖੋ ਇਸ ਮੂਰਖ ਨੇ ਕਿੱਡਾ ਵੱਡਾ ਪਾਪ ਕੀਤਾ। ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਬਿਲਕੁਲ ਇਕਾਂਤ ਵਿਚ ਲੈ ਗਿਆ ਸੀ, ਜਿੱਥੇ ਕਿਸੇ ਦੀ ਨਿਗਾਹ ਨਾ ਪਵੇ, ਜਿੱਥੇ ਕਿਸੇ ਦੀ ਦ੍ਰਿਸ਼ਟੀ ਨਾ ਪਵੇ, ਔਰ ਬਿਲਕੁਲ ਇਕਾਂਤ ਵਿਚ ਲੈ ਗਿਆ। ਔਰ ਦਹੀਂ ਦੇ ਵਿਚ ਜ਼ਹਿਰ, ਦਹੀਂ ਦੇ ਵਿਚ ਇਸ ਮੂਰਖ ਨੇ ਵਿਖ ਮਿਲਾ ਲਿਆ।
ਉਹ ਜਿੱਥੇ ਪਿਲਾਏ ਕਿਉਂ ਨਾ ਅਚਤ।
ਆਪਣਾ ਪੂਰਾ ਬਲ ਲਾ ਕੇ, ਜ਼ੋਰ ਲਾ ਕੇ, ਤਾਣ ਲਾ ਕੇ ਹਰਗੋਬਿੰਦ ਸਾਹਿਬ ਨੂੰ ਇਹ ਜ਼ਹਿਰ ਪਿਲਾਉਂਦਾ ਰਿਹਾ। ਦਹੀਂ ਦੇ ਵਿਚ ਜ਼ਹਿਰ ਮਿਲਾ ਕੇ ਪਿਲਾਉਣਾ ਚਾਹਿਆ ਇਹਨੇ, ਪਰ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਬਲੀ ਤੇ ਬਲਵਾਨ ਸਨ, ਜਿਨ੍ਹਾਂ ਨੇ ਇਹਦੇ ਹੱਥੋਂ ਜ਼ਹਿਰ ਵਾਲਾ ਮਿਲਿਆ ਹੋਇਆ ਦਹੀਂ ਨਹੀਂ ਪੀਤਾ।
ਸ੍ਰੀ ਹਰਗੋਬਿੰਦ ਕਿਨ ਜਤਨ ਬਿਲੰਦ ਆਪ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਹੀ ਵੱਡਾ ਭਾਰੀ ਯਤਨ ਕੀਤਾ ਕਿ ਇਸ ਪਾਪੀ ਦੇ ਪਾਪ ਨੂੰ ਪ੍ਰਗਟ ਕਰਕੇ ਸਾਰਿਆਂ ਵਿਚ ਵਿਖਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਹੀ ਵੱਡਾ ਭਾਰੀ ਯਤਨ ਕੀਤਾ ਹੈ।
ਮਾਰਿਓ ਮਹਾ ਪਾਪੀ ਪਾਪ ਪਾਵਕ ਚਿਤ।
ਮਹਾਰਾਜ ਜੀ ਆਪ ਜੀ ਨੇ ਚੰਗਾ ਕੀਤਾ, ਇਸ ਵੱਡੇ ਭਾਰੀ ਪਾਪੀ ਨੂੰ ਮਾਰ ਦਿੱਤਾ। ਇਹ ਮਰਨ ਦੇ ਲਾਇਕ ਹੀ ਸੀ, ਇਹਨੇ ਜਿੱਡਾ ਵੱਡਾ ਗੁਨਾਹ ਕੀਤਾ, ਜਿੱਡਾ ਵੱਡਾ ਪਾਪ ਕੀਤਾ, ਇਹਦਾ ਪਾਪ ਕਿਤੇ ਬਖਸ਼ਿਆ ਜਾ ਸਕਦਾ ਸੀ? ਇੱਕ ਛੋਟੇ ਜਿਹੇ ਬੱਚੇ ਨੂੰ ਜ਼ਹਿਰ ਦੇ ਕੇ ਮਾਰਨਾ, ਫਿਰ ਜਾਤ ਦਾ ਬ੍ਰਾਹਮਣ ਹੋਵੇ ਤੇ ਬ੍ਰਾਹਮਣ ਹੋ ਕੇ ਇਹੋ ਜਿਹਾ ਕਰਮ ਇਹਨੂੰ ਸੋਭਦਾ ਸੀ? ਮਹਾਰਾਜ ਜੀ ਚੰਗਾ ਹੋਇਆ ਆਪ ਜੀ ਨੇ ਇਸ ਪਾਪੀ ਨੂੰ ਮਾਰ ਦਿੱਤਾ, ਇਹਨੂੰ ਹੁਣ ਅੱਗ ਦੇ ਵਿਚ ਸਾੜ ਦੇਣਾ ਚਾਹੀਦਾ, ਜਲਾ ਦੇਣਾ ਚਾਹੀਦਾ।
ਆਜ ਵੀ ਜਨਮ ਨਯੋ ਪਯੋ ਵਡੇ ਭਾਗ ਜੁਤ।
ਪਾਪ ਦੀ ਅੱਗ ਦੇ ਵਿਚ ਸੜ ਰਿਹਾ ਪਾਪੀ ਪੰਡਿਤ। ਮਹਾਰਾਜ ਜੀ ਅੱਜ ਤਾਂ ਬੜੀ ਵੱਡੀ ਕਿਰਪਾ ਹੋਈ ਪਰਮੇਸ਼ਰ ਦੀ, ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਨਵਾਂ ਜਨਮ ਹੋਇਆ। ਵੱਡੇ ਭਾਗਾਂ ਜੁੱਤ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ, ਵੱਡਿਆਂ ਭਾਗਾਂ ਵਾਲੇ ਨੇ, ਕਿ ਅੱਜ ਜਿਨ੍ਹਾਂ ਦਾ ਮਾਨੋ ਨਵਾਂ ਜਨਮ ਹੋਇਆ ਹੋਵੇ।
ਉਗੜਿਓ ਕਪਟ ਕੈਸੇ ਮੂਡ ਤੇ ਪਚਤ।
ਮਹਾਰਾਜ ਜੀ ਇਸ ਪਾਪੀ ਦਾ ਜਿਹੜਾ ਪਾਪ ਹੈ ਉਗੜ ਕੇ ਸਾਹਮਣੇ ਆ ਗਿਆ, ਇਸ ਮੂਰਖ ਦਾ ਪਾਪ ਜਿਹੜਾ ਜਿਸ ਪਾਪ ਦੇ ਵਿਚ ਪਚ ਗਿਆ ਮਰ ਗਿਆ ਹੈ, ਇਹਦਾ ਇਹ ਕਪਟ ਤੇ ਪਾਪ ਉਗੜ ਕੇ ਸਾਰਿਆਂ ਦੇ ਸਾਹਮਣੇ ਆ ਗਿਆ ਹੈ।
ਕੀਨ ਕਿਉਂ ਕੁਕਰਮ ਅਧਰਮੀ ਪਰਮ ਕਰ।
ਪਰ ਮਹਾਰਾਜ ਜੀ ਇਸ ਗੱਲ ਦੀ ਹੈਰਾਨੀ ਆਉਂਦੀ ਹੈ ਕਿ ਇਸ ਪੰਡਿਤ ਨੇ ਇਹੋ ਜਿਹਾ ਕੁਕਰਮ ਕੀਤਾ ਕਿਉਂ? ਅਧਰਮੀਆਂ ਵਾਲਾ, ਪਾਪੀਆਂ ਵਾਲਾ ਇਹ ਕੁਕਰਮ ਇਸ ਪੰਡਿਤ ਨੇ ਕੀਤਾ ਕਿਉਂ ਹੈ? ਇਸ ਕੁਕਰਮ ਕਰਨ ਪਿੱਛੇ ਇਹਦਾ ਕੋਈ ਸਵਾਰਥ ਸੀ? ਇਹਦਾ ਆਪਣਾ ਕੀ ਸਵਾਰਥ ਹੋ ਸਕਦਾ ਹੈ? ਇਹਦਾ ਸਿੱਖ ਸੋਚ ਕੇ ਹੈਰਾਨ ਹੋ ਕੇ ਗੁਰੂ ਸਾਹਿਬ ਦੇ ਨਾਲ ਬਚਨ ਕਰ ਰਹੇ ਨੇ। ਮਹਾਰਾਜ ਜੀ ਇਸ ਪੰਡਿਤ ਨੇ ਕੁਕਰਮ ਕੀਤਾ ਤੇ ਕੀਤਾ ਕਿਉਂ?
ਕੋਨੇ ਸਿੱਖ ਲਾਇਓ ਵਿਖ ਦੇ ਕੇ ਸਿਸ ਮਾਰ ਨੂੰ।
ਮਹਾਰਾਜ ਜੀ ਲੱਗਦਾ ਹੈ ਕਿ ਇਸ ਪੰਡਿਤ ਨੂੰ ਕਿਸੇ ਦੂਜੇ ਨੇ ਸਿੱਖਿਆ ਦੇ ਕੇ ਭੇਜਿਆ। ਪਹਿਲਾਂ ਵੀ ਤਾਂ ਇਹ ਗੁਰੂ ਘਰ ਰਹਿੰਦਾ ਹੀ ਸੀ ਨਾ, ਮਹਾਰਾਜ ਜੀ ਨੂੰ ਖਿਡਾਉਂਦਾ ਸੀ। ਅਚਾਨਕ ਇਹਨੇ ਦੁਰਬੁੱਧੀ ਭੈੜੀ ਬੁੱਧੀ ਧਾਰਨ ਕੀਤੀ ਹੈ, ਲੱਗਦਾ ਕਿਸੇ ਨੇ ਇਹਨੂੰ ਸਿਖਾ ਕੇ ਭੇਜਿਆ। ਦਿਖ ਦੇ ਕੇ ਮਾਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹਨੂੰ ਕਿਸੇ ਨੇ ਸਿਖਾ ਕੇ ਭੇਜਿਆ ਹੈ।
ਮਹਾਂਦੁਰ ਬੁੱਧੀ ਨਹੀਂ ਪਾਪ ਕੀ ਪਛਾਣ ਕਰੀ।
ਮਹਾਰਾਜ ਜੀ ਬੜਾ ਵੱਡਾ ਭਾਰੀ ਮਹਾਂਦੁਰ ਬੁੱਧੀ ਭੈੜੀ ਬੁੱਧੀ ਦਾ ਧਾਰਨੀ ਹੈ, ਏਡੀ ਭੈੜੀ ਖੋਟੀ ਬੁੱਧੀ ਹੈ ਇਸ ਦੀ ਕਿ ਇਹਨੇ ਇਹ ਪਛਾਣ ਨਹੀਂ ਕੀਤੀ ਕਿ ਇਹ ਕੁਕਰਮ ਮੈਂ ਕਿੰਨਾ ਮਾੜਾ ਕਰ ਰਿਹਾ। ਇੱਕ ਛੋਟੇ ਜੇ ਬਾਲਕ ਨੂੰ ਬੱਚੇ ਨੂੰ ਜਿਹੜੇ ਗੁਰੂ ਸਾਹਿਬ ਦੇ ਸਪੁੱਤਰ ਹੋਣ ਉਹਨਾਂ ਨੂੰ ਮੈਂ ਜ਼ਹਿਰ ਦੇ ਕੇ ਮਾਰਨ ਲੱਗਾ, ਇਸ ਕੁਕਰਮ ਦੀ ਵਿਚਾਰ ਇਸ ਪਾਪੀ ਪੰਡਿਤ ਨੇ ਨਹੀਂ ਕੀਤੀ।
ਜਿਜ ਕੋ ਜਨਮ ਪੈ ਚੰਡਾਲ ਕ੍ਰਿਤ ਕਾਰਨ।
ਮਹਾਰਾਜ ਜੀ ਕਰਮ ਤਾਂ ਜਨਮ ਤਾਂ ਇਹਦਾ ਬ੍ਰਾਹਮਣ ਦਾ ਸੀ, ਬ੍ਰਾਹਮਣ ਦੇ ਘਰ ਇਹਦਾ ਜਨਮ ਹੋਇਆ, ਪਰ ਪਾਤਸ਼ਾਹ ਇਹਨੇ ਜਿਹੜਾ ਕਰਮ ਕੀਤਾ ਉਹ ਚੰਡਾਲਾਂ ਨਾਲੋਂ ਵੀ ਪੈੜਾ ਕੀਤਾ। ਇੱਕ ਚੰਡਾਲ ਦੇ ਵੀ ਸ਼ਾਇਦ ਹੱਥ ਕੰਬਦੇ ਕਿ ਜਦੋਂ ਇੱਕ ਬੱਚੇ ਨੂੰ ਮਾਰਨ ਵਾਸਤੇ ਚੰਡਾਲ ਵੀ ਆਵੇ ਤੇ ਚੰਡਾਲ ਦੇ ਵੀ ਹੱਥ ਕੰਬਦੇ, ਪਰ ਇਸ ਪਾਪੀ ਦੇ ਹੱਥ ਨਹੀਂ ਕੰਬੇ, ਇਹਦਾ ਮਨ ਨਹੀਂ ਕੰਬਿਆ, ਇਹਨੇ ਨਹੀਂ ਸੋਚਿਆ ਕਿ ਮੈਂ ਕਿੱਡਾ ਭੈੜਾ ਕੁਕਰਮ ਕਰਨ ਲੱਗਾ। ਇਹ ਜਾਤੀ ਦਾ ਬ੍ਰਾਹਮਣ ਹੈ, ਪਰ ਇਸ ਜਾਤੀ ਦੇ ਬ੍ਰਾਹਮਣ ਨੇ ਕਰਮ ਚੰਡਾਲਾਂ ਵਾਲਾ ਕੀਤਾ ਹੈ।
ਜੈਸੇ ਕਾਜ ਕਰਿਓ ਕੈਸੋ ਪਾਇਓ ਹੈ ਬਿਲੰਬ ਬਿਨ।
ਚਲੋ ਮਹਾਰਾਜ ਜੀ ਜਿਹੋ ਜਿਹਾ ਕੰਮ ਇਸ ਪਾਪੀ ਨੇ ਕੀਤਾ ਸੀ ਉਹਦਾ ਫਲ ਇਹਨੂੰ ਨਾਲੋ ਨਾਲ ਬਿਨਾਂ ਦੇਰੀ ਤੋਂ ਉਸੇ ਵੇਲੇ ਪ੍ਰਾਪਤ ਹੋ ਗਿਆ। ਇਹ ਤੜਫ ਤੜਫ ਕੇ ਮਰਿਆ ਜਿਵੇਂ ਕੁੱਤਾ ਮਰਿਆ ਤੜਫ ਕੇ, ਉਸੇ ਤਰ੍ਹਾਂ ਇਹਦੀ ਮੌਤ ਹੋਈ ਹੈ। ਜਿਹੋ ਜਿਹਾ ਭੈੜਾ ਕੁਕਰਮ ਇਹਨੇ ਕੀਤਾ ਹੈ ਉਸ ਕੁਕਰਮ ਦਾ ਫਲ ਇਹਨੂੰ ਮਹਾਰਾਜ ਜੀ ਉਸੇ ਤਰ੍ਹਾਂ ਦਾ ਪ੍ਰਾਪਤ ਹੋਇਆ ਹੈ।
ਮੂਰਖ ਮਹਾਨ ਕੀਨ ਕਾਉ ਨੇ ਸਿਖਾਰਨੋ।
ਪਤਾ ਨਹੀਂ ਇਹ ਮੂਰਖ ਬੜਾ ਵੱਡਾ ਮੂਰਖ ਹੈ, ਇਹਨੂੰ ਕਿਹਨੇ ਸਿਖਾਇਆ, ਇਹਦੀ ਸਿੱਖਿਆ ਲੈ ਕੇ ਸਿਖਾਵਤ ਲੈ ਕੇ ਆਇਆ, ਇਹਦੀ ਪੱਟੀ ਪੜਾਈ ਹੋਈ, ਇਹ ਆਇਆ ਸੀ ਬ੍ਰਾਹਮਣ ਇਹ ਤਾਂ ਪੜਦਾ ਹੀ ਰਹਿ ਗਿਆ ਮਹਾਰਾਜ, ਪਤਾ ਹੀ ਨਹੀਂ ਲੱਗਾ। ਜੇ ਕਿਤੇ ਪਤਾ ਲੱਗ ਜਾਂਦਾ ਵੀ ਇਹਨੂੰ ਸਿਖਾ ਕੇ ਕਿਹਨੇ ਭੇਜਿਆ ਤੇ ਤਾਂ ਵੀ ਅਸੀਂ ਚੁਕੰਨੇ ਹੋ ਜਾਂਦੇ। ਮਹਾਰਾਜ ਇਹ ਨਹੀਂ ਪਤਾ ਲੱਗਾ ਕਿ ਬ੍ਰਾਹਮਣ ਕਿਸ ਦਾ ਸਿਖਾਇਆ ਹੋਇਆ ਆਇਆ ਸੀ, ਇਹਨੇ ਨੂੰ ਪੱਟੀ ਪੜਾ ਕੇ ਗੁਰੂ ਘਰ ਦੇ ਵਿਚ ਭੇਜਿਆ ਸੀ।
ਪਰਿਓ ਹੈ ਕਰੋ ਭੇਰ ਹੀ ਗੁਰੂ ਜੀ ਤਿਸੀ ਬੇਰ।
ਉਸ ਵੇਲੇ ਬੜਾ ਕਰੂਰ ਰੂਪ ਹੈ ਇਹਦਾ, ਬ੍ਰਾਹਮਣ ਦਾ ਸਰੂਪ ਬੜਾ ਕਰੂਰ, ਅੱਖਾਂ ਤੱਡੀਆਂ ਹੋਈਆਂ, ਮੂੰਹ ਤੱਡਿਆ ਹੋਇਆ, ਵੇਖ ਕੇ ਡਰ ਲੱਗਦਾ ਸੀ, ਇਹਦੀ ਲਾਸ਼ ਨੂੰ ਇਹਦੀ ਲੋਥ ਨੂੰ ਵੇਖ ਕੇ ਭੈ ਆਉਂਦਾ ਸੀ, ਇਹਦੀ ਕਰੂਰ ਦੇਹੀ ਵਿਹੜੇ ਵਿਚ ਪਈ ਹੋਈ ਸਾਹਮਣੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖੀ ਹੈ।
ਸ਼ਬਦ ਬਣਾਇਓ ਫਿਰ ਕਿਨੂੰ ਸੀ ਉਚਾਰਨੋ।
ਉਸ ਵਕਤ ਸਤਿਗੁਰਾਂ ਨੇ ਇਸ ਬ੍ਰਾਹਮਣ ਦੀ ਹਾਲਤ ਪਰਥਾਏ ਇੱਕ ਪਵਿੱਤਰ ਪਾਵਨ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਪਾਵਨ ਮੁਖਾਰ ਬਿੰਦ ਚ ਉਚਾਰਨ ਕੀਤਾ। ਪਾਵਨ ਸ਼ਬਦ ਸਾਹਿਬਾਂ ਨੇ ਉਚਾਰਿਆ,
ਪੈਰੋ ਮਹਲਾ ਪੰਜਵਾ ਲੇਪ ਨਾ ਲਾਗੋ ਤਿਲਕਾ ਮੋਲ।
ਭੈਰੋ ਰਾਗ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਸ਼ਬਦ ਉਚਾਰਦੇ ਹਨ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਤਿਲ ਮਾਤਰ ਦਾ ਵੀ ਮੂਲ ਦਾ ਲੇਪ ਨਹੀਂ ਲੱਗਦਾ ਹੈ। ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵੀ ਇੱਕ ਤਿਲ ਮਾਤਰ ਵੀ ਕਿਸੇ ਪ੍ਰਕਾਰ ਦਾ ਕੋਈ ਲੇਪ ਨਹੀਂ ਲੱਗਾ। ਜਿਹੋ ਜਿਹਾ ਦੁਸ਼ਟਾਂ ਨੇ ਕੁਕਰਮ ਕਮਾਇਆ, ਜ਼ਹਿਰ ਦੇਣ ਵਾਸਤੇ ਬਿਖ ਦੇਣ ਵਾਸਤੇ ਕੁਕਰਮ ਕੀਤਾ, ਇੱਕ ਤਿਲ ਮਾਤਰ ਦਾ ਵੀ ਮੂਲ ਮਾਤਰ ਵੀ ਲੇਪ ਨਹੀਂ ਲੱਗਾ, ਲੇਸ਼ ਨਹੀਂ ਲੱਗਾ।
ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ।
ਇਹ ਜਿਹੜਾ ਦੁਸ਼ਟ ਬ੍ਰਾਹਮਣ ਹੈ ਇਹਦੇ ਅੰਦਰ ਸੂਲ ਉੱਠਿਆ ਤੇ ਸੂਲ ਦੇ ਨਾਲ ਇਹਦੀ ਮੌਤ ਹੋ ਗਈ ਹੈ, ਮਰ ਗਿਆ ਇਹ ਬ੍ਰਾਹਮਣ। ਧੰਨ ਗੁਰੂ ਅਰਜਨ ਸਾਹਿਬ ਉਸ ਬ੍ਰਾਹਮਣ ਦੀ ਦਸ਼ਾ ਸ਼ਬਦ ਰਾਹੀਂ ਦੱਸ ਰਹੇ ਨੇ ਕਿ ਇਹ ਦੁਸ਼ਟ ਬਿਰਤੀ ਵਾਲਾ ਬ੍ਰਾਹਮਣ, ਇਸੇ ਕਰਕੇ ਧਾਰਮਿਕ ਜਗਤ ਦੇ ਵਿਦਵਾਨ ਲੋਕ ਕਹਿੰਦੇ ਨੇ ਜਾਤੀ ਜਨਮ ਤੋਂ ਨਹੀਂ ਵੇਖੀ ਜਾਂਦੀ, ਜਾਤੀ ਕਰਮ ਤੋਂ ਵੇਖੀ ਜਾਂਦੀ ਹੈ। ਜੇ ਕਰਮ ਚੰਡਾਲਾਂ ਵਾਲੇ ਨੇ, ਭੈੜਿਆਂ ਜੀਵਾਂ ਵਾਲੇ ਨੇ, ਤੇ ਭੈੜੇ ਜੀਵਾਂ ਵਾਲੇ ਕੁਕਰਮ ਚੰਡਾਲਾਂ ਵਾਲੇ ਕਰ ਰਿਹਾ ਤੇ ਜਨਮ ਬ੍ਰਾਹਮਣ ਦਾ ਹੋਵੇ ਉਹ ਬ੍ਰਾਹਮਣ ਨਹੀਂ ਕਹਾਏਗਾ, ਚੰਡਾਲ ਹੀ ਕਹਾਵੇਗਾ। ਸੋ ਸਤਿਗੁਰੂ ਜੀ ਕਹਿੰਦੇ ਬ੍ਰਾਹਮਣ ਪਾਪੀ ਜਿਸ ਨੇ ਬੜਾ ਵੱਡਾ ਕੁਕਰਮ ਕੀਤਾ, ਗੁਰੂ ਘਰ ਦੇ ਵਿਚ ਬ੍ਰਾਹਮਣ ਸਿੱਖ ਵੀ ਹੋਏ ਨੇ, ਸੇਵਕ ਵੀ ਹੋਏ ਨੇ, ਪਰ ਬਹੁਤ ਸਾਰੇ ਬ੍ਰਾਹਮਣ ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਵਿਰੋਧ ਰੱਖ ਕੇ ਦੁਸ਼ਮਣੀ ਵੀ ਕਮਾਈ ਹੈ, ਉਹਨਾਂ ਵਿੱਚੋਂ ਇੱਕ ਬ੍ਰਾਹਮਣ ਇਹ ਹੈ, ਇੱਕ ਗੰਗੂ ਬ੍ਰਾਹਮਣ ਸੀ, ਉਹਨੇ ਵੀ ਬੜਾ ਵੱਡਾ ਕੁਕਰਮ ਕਮਾਇਆ, ਬੜਾ ਵੱਡਾ ਵੈਰ ਕਮਾਇਆ। ਇਸ ਪ੍ਰਕਾਰ ਨਾਲ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਦੁਸ਼ਟ ਬ੍ਰਾਹਮਣ ਹੈ, ਸੂਲ ਉੱਠਿਆ ਇਸ ਪਾਪੀ ਦੇ, ਔਰ ਉਸ ਸੂਲ ਦੇ ਨਾਲ ਇਸ ਪਾਪੀ ਬ੍ਰਾਹਮਣ ਦੀ ਮੌਤ ਹੋਈ।
ਹਰ ਜਨ ਰਾਖੇ ਪਾਰ ਬ੍ਰਹਮ ਆਪ,
ਉਸ ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੇ ਆਪ ਕਿਰਪਾ ਕਰਕੇ ਆਪਣੇ ਜਨ ਨੂੰ ਰੱਖ ਲਿਆ। ਹਰ ਜਨ ਜਿਹੜੇ ਹਰੀ ਦੇ ਜਨ ਕੌਣ? ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਹੱਥ ਦੇ ਕੇ ਰੱਖ ਲਿਆ, ਆਪਣੇ ਜਨਾਂ ਦੀ ਆਪ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ।
ਪਾਪੀ ਮੂਆ ਗੁਰ ਪ੍ਰਤਾਪ,
ਗੁਰੂ ਦੇ ਪ੍ਰਤਾਪ ਸਦਕਾ, ਗੁਰੂ ਦੀ ਮਹਿਮਾ ਸਦਕਾ, ਗੁਰੂ ਦਾ ਪ੍ਰਤਾਪ ਹੀ ਏਡਾ ਵੱਡਾ ਸਤਿਗੁਰਾਂ ਦਾ ਕਿ ਸਤਿਗੁਰਾਂ ਦੇ ਪ੍ਰਤਾਪ ਸਾਹਮਣੇ ਕਿਸੇ ਪਾਪੀ ਦਾ ਪਾਪ ਚੱਲ ਹੀ ਨਹੀਂ ਸਕਦਾ। ਕਹਿੰਦੇ ਗੁਰੂ ਦਾ ਵੱਡਾ ਭਾਰੀ ਪ੍ਰਤਾਪ ਹੈ ਗੁਰੂ ਨਾਨਕ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ, ਔਰ ਸਤਿਗੁਰਾਂ ਦੇ ਇਸ ਵੱਡੇ ਭਾਰੀ ਪ੍ਰਤਾਪ ਕਰਕੇ ਇਹ ਪਾਪੀ ਬ੍ਰਾਹਮਣ ਮੂਆ ਮਰ ਗਿਆ ਹੈ, ਗੁਰੂ ਦੇ ਪ੍ਰਤਾਪ ਅੱਗੇ ਦੀ ਮੌਤ ਹੋ ਗਈ ਹੈ।
ਰਾਉ ਆਪਣਾ ਖਸਮ ਜਨ ਆਪ ਤੇ ਆਇਆ,
ਜਨਾ ਨੇ ਆਪਣੇ ਖਸਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪ ਤੇ ਆਇਆ। ਉਹ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਜਨ ਪਿਆਰੇ ਨੇ, ਉਹ ਹਰੀ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਆਪ ਧਿਆਉਂਦੇ ਹਨ।
ਆਲਾ ਪਾਪੀ ਉਹ ਆਪ ਪਚਾਇਆ,
ਜਿਹੜਾ ਆਣਾ ਨਾ ਸਮਝ ਪਾਪੀ ਸੀ ਉਹਨੂੰ ਵਾਹਿਗੁਰੂ ਨੇ ਆਪ ਹੀ ਕਿਰਪਾ ਕਰਕੇ ਮਾਰ ਪਚਾਇਆ ਹੈ, ਉਹਨੂੰ ਆਪ ਹੀ ਵਾਹਿਗੁਰੂ ਪਰਮੇਸ਼ਰ ਨੇ ਮਾਰ ਕੇ ਖੁਆਰ ਕਰ ਦਿੱਤਾ ਹੈ।
ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ,
ਉਹ ਪ੍ਰਭੂ ਮਾਤਾ ਵੀ ਹੈ ਔਰ ਪਿਤਾ ਵੀ ਹੈ, ਉਹ ਪ੍ਰਭੂ ਜੋ ਮਾਂ ਵੀ ਹੈ ਤੇ ਪਿਤਾ ਵੀ ਹੈ, ਮਾਂ ਬਾਪ ਆਪ ਹੈ। ਐਸੇ ਮਾਤਾ ਪਿਤਾ ਪ੍ਰਭੂ ਵਾਹਿਗੁਰੂ ਪਰਮੇਸ਼ਰ ਆਪਣੇ ਦਾਸ ਦਾ ਆਪ ਰਖਵਾਲਾ, ਸ੍ਰੀ ਹਰਗੋਬਿੰਦ ਸਾਹਿਬ ਵੱਲ ਇਸ਼ਾਰਾ ਕਰ ਰਹੇ ਨੇ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਪਿਤਾ ਹਰੀ ਪ੍ਰਭੂ ਅਕਾਲ ਪੁਰਖ ਜੀ ਆਪ ਨੇ, ਇਸ ਕਰਕੇ ਉਹ ਆਪ ਹੀ ਆਪਣੇ ਦਾਸ ਦੇ ਰਖਵਾਲੇ ਨੇ, ਆਪ ਹੀ ਉਹ ਆਪਣੇ ਦਾਸ ਦੀ ਰੱਖਿਆ ਕਰਨ ਵਾਲੇ ਹਨ।
ਨਿੰਦਕ ਕਾ ਮਾਥਾ ਹੀਆ ਹੁਆ ਕਾਲਾ,
ਜਿਹੜਾ ਨਿੰਦਕ ਹੈ ਨਿੰਦਾ ਕਰਨ ਵਾਲਾ, ਨਿੰਦਾ ਕਰਨ ਵਾਲਾ ਇਸ਼ਾਰਾ ਨਿੰਦਕ ਦਾ ਇੱਥੇ ਹੈ ਬਾਬੇ ਪ੍ਰਿਥੀ ਚੰਦ ਵੱਲ, ਉਹ ਨਿੰਦਕ ਹੈ ਨਾ ਗੁਰੂ ਘਰ ਦੀ ਨਿੰਦਾ ਕਰਦਾ। ਮਹਾਰਾਜ ਜੀ ਕਹਿੰਦੇ ਜਿਹੜਾ ਨਿੰਦਕ ਹੈ ਉਹਦਾ ਜਿਹੜਾ ਮੱਥਾ ਮੂੰਹ ਹੈ ਇੱਥੇ ਵੀ ਕਾਲਾ ਤੇ ਅੱਗੇ ਪ੍ਰਲੋਕ ਵਿੱਚ ਵੀ ਕਾਲਾ। ਨਿੰਦਕ ਦਾ ਮੂੰਹ ਜਿਹੜਾ ਦੋਵਾਂ ਪਾਸੇ ਕਾਲਾ, ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆਂ ਕੈ ਦਰਬਾਰ, ਇੱਥੇ ਵੀ ਨਿੰਦਕ ਦਾ ਮੂੰਹ ਕਾਲਾ ਹੁੰਦਾ ਤੇ ਅੱਗੇ ਪ੍ਰਲੋਕ ਵਿੱਚ ਵੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਹੁੰਦੇ ਹਨ।
ਜਨ ਨਾਨਕ ਕੀ ਪਰਮੇਸ਼ਰ ਸੋਹਣੀ ਅਰਦਾਸ,
ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਪਣੇ ਜਨ ਦੀ ਅਰਦਾਸ ਸੁਣੀ, ਆਪਣੇ ਜਨ ਦੀ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ।
ਮਲੇਚ ਪਾਪੀ ਪਚਿਆ ਪਿਆ ਨਿਰਾਸ,
ਮਲ ਜਮਾ ਇੱਛ, ਮਲੇਚ ਕਹਿੰਦੇ ਨੇ ਮਲ ਦੀ ਮੈਲ ਦੀ ਇੱਛਾ ਰੱਖਣ ਵਾਲਾ, ਜਿਹਦੇ ਅੰਦਰ ਪਾਪ ਕਰਮਾਂ ਦੀ ਇੱਛਾ ਬਣੀ ਹੋਵੇ ਉਹਨੂੰ ਮਲੇਚ ਕਹਿੰਦੇ ਨੇ। ਐਸਾ ਇਹ ਜਿਹੜਾ ਮਲੇਚ ਪਾਪੀ ਆ ਇਹ ਪਚ ਗਿਆ ਹੈ ਔਰ ਪਿਆ ਨਿਰਾਸ, ਨਿਰਾਸ਼ ਹੋ ਚੁੱਕਾ ਹੈ ਇਹ ਪਾਪੀ ਮਰ ਕੇ।
ਕਬਿਤ ਪਾਪੀ ਦਿਜ ਮਰਿਓ ਸੂਲੈ ਕਰਿਓ ਈਸ਼ ਮਹਾਰਾਜ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਪਾਪੀ ਬ੍ਰਾਹਮਣ ਮਰ ਗਿਆ ਹੈ, ਈਸ਼ਵਰ ਅਕਾਲ ਪੁਰਖ ਵਾਹਿਗੁਰੂ ਨੇ ਇਹਦੇ ਪੇਟ ਵਿਚ ਸੂਲ ਪੈਦਾ ਕੀਤਾ। ਗੁਰੂ ਅਰਜਨ ਸਾਹਿਬ ਕਹਿੰਦੇ ਸੂਲ ਅਸੀਂ ਨੀ ਪੈਦਾ ਕੀਤਾ ਇਹਦੇ ਅੰਦਰ, ਇਹਦੇ ਅੰਦਰ ਪਰਮੇਸ਼ਰ ਨੇ ਆਪ ਸੂਲ ਪੈਦਾ ਕੀਤਾ ਹੈ।
ਪਰਿਓ ਫਲ ਪਰਿਓ ਦੁਖ ਜੀਵ ਵੇ ਕੀ ਹਾਨ ਕੀਨ,
ਔਰ ਇਹਨੇ ਆਪਣੇ ਕੀਤੇ ਕਰਮ ਦਾ ਫਲ ਭੋਗ ਲਿਆ ਔਰ ਉਹਦਾ ਫਲ ਇਹਨੂੰ ਇਹ ਮਿਲਿਆ ਕਿ ਬੜਾ ਵੱਡਾ ਭਾਰੀ ਇਹ ਦੁੱਖ ਭੋਗ ਕੇ ਮਰਿਆ, ਔਰ ਜੀਵੇ ਦੀ ਜਿਹੜੀ ਜੀਵਨ ਦੀ ਆਸ ਸੀ ਉਹ ਇਹਦੀ ਮੁੱਕ ਗਈ ਹੈ, ਇਹਦੇ ਜੀਵਨ ਦੀ ਯਾਤਰਾ ਸੰਪੰਨ ਹੋ ਗਈ, ਖਤਮ ਹੋ ਗਈ ਹੈ।
ਜੈਸੇ ਮਾਤ ਪਿਤਾ ਨਿਜ ਪੁੱਤਰ ਕੋ ਬਚਾਏ ਲੇਤ,
ਜਿਵੇਂ ਕੋਈ ਮਾਂ ਬਾਪ ਆਪਣੇ ਪੁੱਤਰ ਦੀ ਰੱਖਿਆ ਕਰਦੇ ਹਨ, ਜਿਵੇਂ ਮਾਂ ਬਾਪ ਆਪਣੇ ਬੱਚੇ ਦੀ ਰੱਖਿਆ ਕਰਦੇ ਨੇ, ਆਪਣੇ ਪੁੱਤਰ ਦੀ ਰੱਖਿਆ ਕਰਕੇ ਉਹਨੂੰ ਬਚਾਉਂਦੇ ਹਨ।
ਜੈਸੇ ਨਿਜ ਦਾਸ ਕੋ ਭਇਓ ਰਖਵਾਰ ਜੀਨ,
ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਦਾਸ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ, ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਰੱਖਿਆ ਕਰਦੇ ਨੇ, ਆਪਣੇ ਬੱਚੇ ਦੀ ਪ੍ਰਤਪਾਲਣਾ ਕਰਦੇ, ਬਚਾਉਂਦੇ ਨੇ ਉਹਨੂੰ ਹਰ ਇੱਕ ਦੁੱਖ ਤੋਂ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣੇ ਦਾਸ ਆਪਣੇ ਜਨ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ ਹੈ।
ਨਿੰਦਕ ਹਮਾਰੋ ਜੋ ਸ਼ਰੀਕਨ ਕਲੰਕ ਮਾਰ,
ਜਿਹੜੇ ਸਾਡੇ ਨਿੰਦਕ ਨੇ, ਸਾਡੇ ਨਾਲ ਸ਼ਰੀਕ ਪੁਣਾ ਰੱਖਣ ਵਾਲੇ ਸ਼ਰੀਕ ਨੇ, ਜਿਹੜੇ ਸਾਡੀ ਹਰ ਵੇਲੇ ਨਿੰਦਾ ਕਰਦੇ ਹਨ, ਉਨ੍ਹਾਂ ਸ਼ਰੀਕਾਂ ਦੇ ਉੱਤੇ ਬੜਾ ਵੱਡਾ ਭਾਰੀ ਕਲੰਕ ਲੱਗਾ ਹੈ।
ਕਾਰੋ ਮੁਖ ਕਾਰ ਪਖਾਰੇ ਤੇ ਨਾ ਹੋਏ ਹੀਨ,
ਉਨ੍ਹਾਂ ਸ਼ਰੀਕਾਂ ਦਾ ਜਿਹੜੇ ਨਿੰਦਾ ਕਰਨ ਵਾਲੇ ਕਲੰਕੀ ਹੋਏ ਨੇ, ਉਨ੍ਹਾਂ ਦੇ ਮੂੰਹ ਕਾਲੇ ਹੋ ਗਏ ਨੇ, ਕਾਲਸ਼ ਦੇ ਨਾਲ ਕਲੰਕ ਨਾਲ ਕਾਲੇ ਹੋ ਗਏ ਨੇ, ਜਿਹੜੇ ਹੁਣ ਧੋਤਿਆਂ ਵੀ ਸਾਫ ਨਹੀਂ ਹੋਣੇ। ਇਹੋ ਜਿਹਾ ਕਾਲਾ ਮੂੰਹ ਹੋਇਆ ਸਾਡੇ ਸ਼ਰੀਕਾਂ ਦਾ ਕਿ ਹੁਣ ਉਹ ਧੋਤਿਆਂ ਵੀ ਸਾਫ ਨਹੀਂ ਹੋਣ ਵਾਲਾ।
ਦਿਨੋ ਦਿਨ ਵਹਿ ਸਵਾਈ ਪ੍ਰਭੂ ਨੇ ਲਗਾਈ ਅਸ,
ਕਹਿੰਦੇ ਇਹੋ ਜੀ ਕਾਲਖ ਪਰਮੇਸ਼ਰ ਨੇ ਨਿੰਦਕਾਂ ਦੇ ਮੂੰਹ ਤੇ ਲਾਈ ਹੈ ਕਿ ਇਹ ਦਿਨ ਪ੍ਰਤੀ ਦਿਨ ਵਧੇਗੀ, ਸਗੋਂ ਘਟਣੀ ਨਹੀਂ। ਨਿੰਦਕਾਂ ਦੇ ਮੂੰਹ ਦੇ ਉੱਤੇ ਇਹ ਦਿਨ ਪ੍ਰਤੀ ਦਿਨ ਵਧੇਗੀ।
ਪ੍ਰਭੂ ਨੇ ਲਗਾਈ ਅਸ ਕੁਲ ਤੇ ਨਾ ਜਾਏ ਅਪਜਲ ਜੋ ਕਮਾਏ ਲੀਨ,
ਇਨ੍ਹਾਂ ਦੇ ਕੁੱਲ ਦੇ ਵਿੱਚੋਂ ਵੀ ਇਹ ਕਾਲਖ ਨਹੀਂ ਉਤਰਨੀ। ਜਿਹੜੀ ਆਉਂਦੀ ਕੁੱਲ ਹੋਣੀ ਹੈ ਨਾ ਪ੍ਰਿਥੀ ਚੰਦ ਦੀ, ਆਉਣ ਵਾਲੇ ਬੱਚੇ ਪੁੱਤਰ ਪੋਤਰੇ ਉਨ੍ਹਾਂ ਦੇ ਕੋਲੋਂ ਵੀ ਇਹ ਜਿਹੜੇ ਕਲੰਕ ਕਾਲਖ ਇਨ੍ਹਾਂ ਦੇ ਮੂੰਹ ਤੇ ਲੱਗ ਗਈ ਹੈ, ਇਨ੍ਹਾਂ ਦੀ ਕੁੱਲ ਕੋਲੋਂ ਵੀ ਨਹੀਂ ਜਾਣੀ। ਕੁੱਲਾਂ ਤੱਕ ਉਹ ਕਲੰਕ ਇਨ੍ਹਾਂ ਦੇ ਮੂੰਹ ਤੇ ਲੱਗਾ ਰਹੇਗਾ, ਉਹ ਇਨ੍ਹਾਂ ਨੂੰ ਮੀਣੇ ਕਹਿ ਕੇ ਸੱਦਿਆ ਜਾਏਗਾ, ਬੁਲਾਇਆ ਜਾਏਗਾ। ਪਰਮੇਸ਼ਰ ਨੇ ਇਹੋ ਜਿਹੀ ਸਜ਼ਾ ਇਨ੍ਹਾਂ ਨੂੰ ਦਿੱਤੀ ਹੈ।
ਦਾਸ ਸਿੱਖ ਬ੍ਰਿੰਦ ਦੇਖ ਨਿੰਦਤ ਅਸ਼ੇਕ ਤਸ,
ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਦਾਸ ਸਿੱਖ ਬੈਠੇ ਸਨ, ਉਹ ਵੀ ਨਿੰਦਾ ਕਰਦੇ ਨੇ, ਉਹ ਵੀ ਆਪਣੇ ਮੂੰਹ ਤੋਂ ਸ਼ਰੀਕਾਂ ਦੀ, ਜੋ ਪ੍ਰਿਥੀ ਚੰਦ ਜਾਂ ਉਨ੍ਹਾਂ ਦੇ ਸਾਥੀਆਂ ਨੇ ਇਹ ਕੁਕਰਮ ਕਮਾਇਆ, ਉਨ੍ਹਾਂ ਦੀ ਨਿੰਦਾ ਕਰਦੇ ਹਨ।
ਕਲੋਕ ਅਭਿਸ਼ੇਕ ਕੀਨ ਕੋਨੇ ਸਿੱਖ ਲਾਏ ਕਰ,
ਗੁਰੂ ਸਿੱਖ ਪੁੱਛਦੇ ਨੇ ਕਿ ਇਹ ਜਿਹੜਾ ਭਾਰੀ ਕਲੂਖ ਪਾਪ ਕੀਤਾ ਇਸ ਬ੍ਰਾਹਮਣ ਨੇ, ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹਨੂੰ ਸਿਖਾਇਆ ਕਿਸ ਨੇ, ਕਿਉਂਕਿ ਪੱਕਾ ਨਹੀਂ ਨਾ, ਹਾਲੇ ਤਾਂ ਸ਼ੱਕ ਹੋ ਰਿਹਾ ਵੀ ਪ੍ਰਿਥੀ ਚੰਦ ਨੇ ਭੇਜਿਆ ਹੋਣਾ, ਪਰ ਹਾਲੇ ਪੱਕਾ ਨਹੀਂ ਹੈ, ਕਿਉਂਕਿ ਹਾਲੇ ਪਾਪ ਉਗੜ ਕੇ ਪੂਰਨ ਤੌਰ ਤੇ ਸਾਹਮਣੇ ਨਹੀਂ ਸੀ ਆਇਆ। ਇਸ ਕਰਕੇ ਕਹਿੰਦੇ ਪਤਾ ਨਹੀਂ ਇਸ ਬ੍ਰਾਹਮਣ ਨੂੰ ਕਿਸ ਨੇ ਸਿਖਾਇਆ, ਇਹਨੂੰ ਕਿਹਦੇ ਸਿਖਾ ਕੇ ਭੇਜਿਆ ਹੈ।
ਕਾਕੇ ਬਿਨ ਪ੍ਰੇਰੇ ਕਿਉਂ ਕਰਤ ਦਿਜ ਲੋਭ ਬਿਨ,
ਕਿਸੇ ਦੇ ਪ੍ਰੇਰਨ ਤੋਂ ਬਿਨਾਂ ਇਸ ਬ੍ਰਾਹਮਣ ਨੇ ਭਲਾ ਇਹ ਪਾਪ ਕਰਮ ਕਿਉਂ ਕਰਨਾ ਸੀ, ਇਹਨੂੰ ਕੀ ਫਾਇਦਾ ਹੋਣਾ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਇਸ ਪੰਡਤ ਨੂੰ ਤੇ ਕੋਈ ਫਾਇਦਾ ਨਹੀਂ ਸੀ, ਇਹਨੂੰ ਜ਼ਰੂਰ ਕਿਸੇ ਨੇ ਲੋਭ ਦਿੱਤਾ, ਲਾਲਚ ਦਿੱਤਾ ਪੈਸਿਆਂ ਦਾ, ਰੁਪਈਆਂ ਦਾ, ਉਸ ਪੈਸੇ ਦੇ ਧਨ ਦੇ ਲਾਲਚ ਵੱਸ ਹੋ ਕੇ ਇਹਨੇ ਕੁਕਰਮ ਕੀਤਾ, ਇਸ ਕੁਕਰਮ ਦੇ ਵਿੱਚ ਪੰਡਤ ਪ੍ਰਵਿਰਤ ਹੋਇਆ।
ਸਭਨ ਕੋ ਮਨ ਇਮ ਆਵੇ ਬਿਸਮਾਏ ਕਰ,
ਇਦਾਂ ਸਾਰੇ ਸਿੱਖਾਂ ਦੇ ਮਨਾਂ ਚ ਇਦਾਂ ਦੇ ਖਿਆਲ ਆ ਰਹੇ ਨੇ ਤੇ ਬੜੇ ਹੈਰਾਨ ਹੋ ਰਹੇ ਨੇ, ਜਿੰਨੇ ਸਿੱਖ ਨੇ ਵੀ ਪੰਡਤ ਨੇ ਕੰਮ ਕਿਉਂ ਕੀਤਾ, ਇਹਨੂੰ ਕਿਹਨੇ ਸਿਖਾਇਆ, ਕਿਸ ਨੇ ਇਹਨੂੰ ਪ੍ਰੇਰ ਕੇ ਭੇਜਿਆ, ਆਪਣੇ ਆਪ ਤਾਂ ਪੰਡਤ ਤੇ ਕੰਮ ਕਰ ਨਹੀਂ ਸਕਦਾ। ਇਦਾਂ ਜਿੰਨੇ ਸਿੱਖ ਨੇ ਸਭ ਹੈਰਾਨ ਹੋ ਕੇ ਬਿਸਮਾਦ ਵਿਚ ਆ ਕੇ ਸੋਚ ਰਹੇ ਨੇ।
ਸ੍ਰੀ ਹਰਗੋਬਿੰਦ ਚੰਦ ਆਰ ਜਾ ਦਿਲੰਦ ਇਨ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਆਰਜਾ ਬਿਲੰਦ, ਉਮਰਾਂ ਲੰਬੀ, ਸਿੱਖ ਕਹਿੰਦੇ ਇਨ੍ਹਾਂ ਦਾ ਕੌਣ ਭਲਾ ਕੌਣ ਵਿਗਾੜ ਸਕਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਆਰਜਾ ਬਿਲੰਦ, ਉਮਰਾਂ ਲੰਬੀ ਹੈ,
ਕੌਣ ਪ੍ਰਾਣ ਭੰਗ ਸਕੈ ਪ੍ਰਭੂ ਜੀ ਸਹਾਇ ਕਰ,
ਜਿਨ੍ਹਾਂ ਦੀ ਖੁਦ ਅਕਾਲ ਪੁਰਖ ਪਰਮੇਸ਼ਰ ਜੀ ਸਹਾਇਤਾ ਕਰਦੇ ਨੇ, ਉਨ੍ਹਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਸ੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਤਾਂ ਖੁਦ ਅਕਾਲ ਪੁਰਖ ਪਰਮੇਸ਼ਰ ਆਪ ਕਰਦੇ ਨੇ, ਇਹਨਾਂ ਦਾ ਤਾਂ ਕੋਈ ਅੰਗ ਵੀ ਭੰਗ ਨਹੀਂ ਕਰ ਸਕਦਾ।
ਦਾਸਨ ਕੇ ਗੋਪ ਦਾਸ ਨੰਦ ਕੋ ਉਭਾਰੇ ਕਿਉਂ ਨਾ।
ਗੁਰੂ ਅਰਜਨ ਸਾਹਿਬ ਜੀ ਆਪਣੇ ਦਾਸਾਂ ਦੀਆਂ ਵਿਪਤਾਵਾਂ ਹਰਨ ਵਾਲੇ ਨੇ। ਧੰਨ ਗੁਰੂ ਅਰਜਨ ਸਾਹਿਬ ਜੀ, ਜਿਹੜੇ ਉਨ੍ਹਾਂ ਦੇ ਸੇਵਕ ਨੇ, ਉਨ੍ਹਾਂ ਦੇ ਸਿੱਖ ਨੇ, ਉਨ੍ਹਾਂ ਨੂੰ ਕੋਈ ਵਿਪਤਾ ਆਣ ਬਣੇ, ਕੋਈ ਸਮੱਸਿਆ ਆਣ ਬਣੇ, ਤੇ ਗੁਰੂ ਅਰਜਨ ਸਾਹਿਬ ਜੀ ਆਪਣੇ ਸਿੱਖਾਂ ਤੇ ਸੇਵਕਾਂ ਦੀਆਂ ਵਿਪਤਾਵਾਂ ਹਰਦੇ ਨੇ। ਐਸੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ
ਭਏ ਅਵਤਾਰ ਗੁਰੂ ਨਾਨਕ ਜੀ ਆਏ ਕਰ।
ਉਹ ਭਲਾ ਆਪਣੇ ਪੁੱਤਰ ਦੀ ਰੱਖਿਆ ਕਿਉਂ ਨਾ ਕਰਨਗੇ ਜਿਹੜੇ ਆਪਣੇ ਦਾਸਾਂ ਦੀ ਰੱਖਿਆ ਕਰਦੇ ਨੇ? ਕਿਉਂ ਆਪਣੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਨਾ ਕਰਨਗੇ? ਐਸੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ 6ਵਾਂ ਅਵਤਾਰ ਹਨ। ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਤੱਖ ਅਵਤਾਰ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਆਪ ਗੁਰੂ ਨਾਨਕ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਦੇ ਸਰੂਪ ਚ ਪ੍ਰਗਟ ਹੋਏ ਨੇ।
ਕੁਕਰ ਕੋ ਬਿਲੋਕ ਕਰ ਕਿਰਪਾ ਕੋ ਕਰਤ ਗੁਰ।
ਹੁਣ ਗੁਰੂ ਅਰਜਨ ਸਾਹਿਬ ਜੀ ਸਿੱਖ ਕੋਲ ਗੱਲਾਂ ਕਰ ਰਹੇ ਨੇ ਤੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁੱਤੇ ਵੱਲ ਵੇਖਿਆ। ਲਾਗੇ ਸਤਿਗੁਰਾਂ ਦਾ ਕੁੱਤਾ ਸੀ, ਪਿਸਤਾ ਜਾਤੀ ਦਾ, ਜਿਹੜਾ ਸਤਿਗੁਰਾਂ ਦਾ ਬਚਨ ਮੰਨ ਕੇ ਜ਼ਹਿਰ ਖਾ ਕੇ ਮਰ ਚੁੱਕਾ ਸੀ। ਉਹਦੇ ਵੱਲ ਵੇਖ ਕੇ ਨਾ ਬੜੀ ਕਰੁਣਾ ਭਰੀ ਨਿਗਾਹ ਨਾਲ, ਮਹਾਰਾਜ ਜੀ ਦੇ ਨੇਤਰਾਂ ਚ ਬੜਾ ਤਰਸ, ਗੁਰੂ ਅਰਜਨ ਸਾਹਿਬ ਦੇ ਨੇਤਰਾਂ ਚ ਬੜੀ ਦਇਆ ਤੇ ਕਰੁਣਾ, ਦਇਆ ਤੇ ਕਰੁਣਾ ਭਰੇ ਨੇਤਰਾਂ ਨਾਲ ਉਸ ਕੁੱਤੇ ਵੱਲ ਵੇਖ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ,
ਗੁਣ ਕੋ ਚਿਰ ਕਰ ਦਾਸਨ ਸੁਣਾਇਓ ਹੈ।
ਉਸ ਕੁੱਤੇ ਦੇ ਜਿਹੜੇ ਗੁਣ ਸੀ ਨਾ, ਉਹ ਮਹਾਰਾਜ ਜੀ ਉਚਾਰਨ ਕਰਕੇ ਦਾਸਾਂ ਨੂੰ ਦੱਸ ਰਹੇ ਨੇ ਵੀ ਇਹਦੇ ਚ ਕੀ ਗੁਣ ਸਨ। ਕੁੱਤੇ ਵੱਲ ਕਰਣਾ ਭਰੀ ਨਿਗਾਹ ਨਾਲ ਵੇਖ ਕੇ ਨਾ ਮਨ ਚ ਬੜਾ ਤਰਸ ਸਤਿਗੁਰਾਂ ਦੇ ਭਰਿਆ ਹੋਇਆ, ਤੇ ਉਸ ਕੁੱਤੇ ਦੇ ਜਿਹੜੇ ਗੁਣ ਨੇ ਉਹ ਸਤਿਗੁਰੂ ਜੀ ਉਚਾਰਨ ਕਰਕੇ ਦਾਸਾਂ ਨੂੰ ਦੱਸਦੇ ਨੇ, ਦਾਸਾਂ ਨੂੰ ਸੁਣਾਉਂਦੇ ਨੇ।
ਰਹੋ ਹਮ ਸੰਗ ਜਬ ਬੈਠਤ ਪ੍ਰਿਅੰਕ ਪਰ।
ਮਹਾਰਾਜ ਜੀ ਕਹਿੰਦੇ ਕੁੱਤਾ ਬੜਾ ਸਿਆਣਾ ਜੀਵ ਸੀ, ਤੇ ਜਦੋਂ ਅਸੀਂ ਪਲੰਘੇ ਤੇ ਬੈਠਦੇ ਸੀ ਸਾਡੇ ਨਾਲ ਥੱਲੇ ਚਰਨਾਂ ਚ ਬੈਠਾ ਰਹਿੰਦਾ ਸੀ। ਜਿੰਨਾ ਚਿਰ ਅਸੀਂ ਬੈਠੇ ਰਹਿਣਾ ਕਦੇ ਸਾਡੇ ਪਲੰਘੇ ਦੇ ਕੋਲੋਂ ਉੱਠ ਕੇ ਪਾਸੇ ਨਹੀਂ ਸੀ ਜਾਂਦਾ, ਦੂਰ ਨਹੀਂ ਸੀ ਜਾਂਦਾ। ਜਿੰਨੀ ਦੇਰ ਅਸੀਂ ਬੈਠੇ ਰਹਿਣਾ ਉਨੀ ਦੇਰ ਇਹ ਵੀ ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਸਾਡੇ ਚਰਨਾਂ ਵਿਚ ਬੈਠਾ ਰਹਿੰਦਾ ਸੀ।
ਤਰੇ ਰਹਿ ਪਰ ਮੈਂ ਅਪਰ ਸਿਧਾਇਓ ਹੈ।
ਸਾਡੇ ਪਲੰਘੇ ਦੇ ਥੱਲੇ ਪਿਆ ਰਹਿੰਦਾ ਸੀ, ਜਿੱਥੇ ਸਾਡਾ ਜੋੜਾ ਹੋਣਾ ਜੋੜੇ ਦੇ ਨਾਲ ਇਹਨੇ ਸਿਰ ਰੱਖ ਕੇ ਪਿਆ ਰਹਿਣਾ, ਔਰ ਕਿਤੇ ਦੂਜੇ ਪਾਸੇ ਨਹੀਂ ਸੀ ਜਾਂਦਾ। ਜਿੰਨੀ ਦੇਰ ਤੱਕ ਸਾਡਾ ਜੋੜਾ ਪਿਆ ਰਹਿਣਾ ਉੱਥੇ ਅਸੀਂ ਬੈਠੇ ਰਹਿਣਾ ਪਲੰਘੇ ਤੇ, ਉਨੀ ਦੇਰ ਤੱਕ ਇਹਨੇ ਸਾਡੇ ਜੋੜੇ ਦੇ ਕੋਲ ਹੀ ਪਿਆ ਰਹਿਣਾ।
ਪਨਹੀ ਕੋ ਪਾਵਤ ਨਿਹਾਰਤ ਉੱਠਤ ਚੱਲੈ।
ਜਦੋਂ ਅਸੀਂ ਪੈਰਾਂ ਵਿਚ ਜੋੜਾ ਪਾਉਂਦੇ ਸੀ ਸਾਨੂੰ ਜੋੜਾ ਪਾਉਂਦਿਆਂ ਵੇਖਦਾ ਸੀ ਕਿ ਹੁਣ ਸਤਿਗੁਰੂ ਜੀ ਪੈਰਾਂ ਵਿਚ ਜੋੜਾ ਪਾ ਰਹੇ ਨੇ, ਤੇ ਜੋੜਾ ਪਾਉਂਦਿਆਂ ਵੇਖ ਕੇ ਬੜੀ ਛੇਤੀ ਨਾਲ ਸਾਡੇ ਨਾਲ ਹੀ ਉੱਠ ਖਲੋਂਦਾ ਸੀ।
ਖਰੇ ਹੇੜ ਖਰੋ ਰਿਓ ਲਾਂਗਲ ਹਿਲਾਇਓ ਹੈ।
ਜੇ ਅਸੀਂ ਜੋੜਾ ਪਾ ਕੇ ਖਲੋ ਜਾਣਾ ਤੇ ਇਹਨੇ ਸਾਡੇ ਸਾਹਮਣੇ ਖਲੋ ਜਾਣਾ ਤੇ ਬੜੇ ਪਿਆਰ ਨਾਲ ਸਾਡੇ ਵੱਲ ਵੇਖਦੇ ਆਪਣੀ ਪੂੰਛ ਹਿਲਾਈ ਜਾਣੀ, ਸਿਰ ਫੇਰੀ ਜਾਣਾ, ਸਾਡੇ ਚਰਨਾਂ ਦੇ ਵਿਚ ਖਲੋਤਾ ਰਹਿਣਾ।
ਐਸੋ ਮਤਵਾਨ ਸਵਾਨ ਦੁਲਬ ਨਾ ਆਵੇ ਪਾਨ
ਜੀ ਕਹਿੰਦੇ ਇਹੋ ਜੇ ਸਿਆਣੇ ਕੁੱਤੇ ਜਿਹੜੇ ਨੇ ਬੜੇ ਦੁਰਲਭ ਹੁੰਦੇ ਨੇ, ਛੇਤੀ ਕਿਤੇ ਹੱਥ ਨਹੀਂ ਆਉਂਦੇ। ਇਹ ਕੁੱਤਾ ਬੜਾ ਸਿਆਣਾ ਸੀ, ਪਿਸਤਾ ਜਾਤੀ ਦਾ ਸੀ, ਨਿੱਕੇ ਜੇ ਆਕਾਰ ਦਾ ਸੀ। ਪਾਤਸ਼ਾਹ ਜੀ ਕਹਿੰਦੇ ਇਹੋ ਜਿਹਾ ਕੁੱਤਾ ਜੋੜਾ ਬੜਾ ਸਿਆਣਾ ਸੀ, ਮਤਵਾਨ ਸੀ, ਹਰ ਵੇਲੇ ਸਾਡੇ ਚਰਨਾਂ ਚ ਰਹਿੰਦਾ ਸੀ ਤੇ ਸਾਡੇ ਵੱਲ ਹੀ ਨਿਗਾਹ ਰੱਖਦਾ ਸੀ। ਕਹਿੰਦੇ ਐਸਾ ਦੁਰਲਭ ਕੁੱਤਾ ਬਾਰ ਬਾਰ ਪ੍ਰਾਪਤ ਨਹੀਂ ਹੁੰਦਾ, ਬਾਰ ਬਾਰ ਹੱਥ ਨਹੀਂ ਆਇਆ ਕਰਦਾ।
ਆ ਗਿਆ ਦੀਨ ਖਪਨ ਸੋ ਛਿਤ ਮੈਂ ਦਬਾਇਓ ਹੈ।
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਇਹਦਾ ਸਰੀਰ ਲੋਸ ਚੁੱਕੋ ਔਰ ਬਾਹਰ ਮਿੱਟੀ ਖੁਦਾਈ ਕਰਕੇ, ਮਿੱਟੀ ਖੋਦ ਕੇ ਇਹਦਾ ਸਰੀਰ ਮਿੱਟੀ ਵਿਚ ਦਫ਼ਨ ਕਰ ਦਿਓ। ਇਹ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ।
ਪਰਿਓ ਦਿਜ ਹੇਰ ਫੇਰ ਗੰਗਾ ਕਲਚ ਜੋਰ।
ਕਹਿੰਦੇ ਜਦੋਂ ਕੁੱਤੇ ਨੂੰ ਚੁੱਕ ਕੇ ਸੇਵਾਦਾਰ ਲੈ ਗਏ, ਪਰ ਜਿਹੜਾ ਉਹ ਬ੍ਰਾਹਮਣ ਸੀ ਉੱਥੇ ਹੀ ਮਰਿਆ ਪਿਆ, ਉਹਦੀ ਲੋਥ ਉੱਥੇ ਹੀ ਸਾਹਮਣੇ ਪਈ ਸੀ। ਉਹਦੇ ਵੱਲ ਵੇਖ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਉਸ ਵੇਲੇ ਸਤਿਗੁਰੂ ਜੀ ਨੂੰ ਬੋਲੇ ਤੇ ਕਹਿਣ ਲੱਗੇ,
ਕਹਿ मरियो ए पापी पै प्रगट पाप पयो नाए।
हाथ जोड़ के माता जी बेनती करके सतगुरां नूं कहण लगे, महाराज जी ए पापी ब्राह्मण मर तां गया है, इनू अपनी करणी दा फल मिल गया, इहदी मौत हो गई है, पर पातशाह जी इहदा जिहड़ा पाप है ओ प्रगट नहीं होया, पता नहीं चलिया इहदे पाप दा वी इहनू किहने भेजिया, किस दा सिखाया होया आया, इहदा जिहड़ा पाप सी महाराज सच्चे पातशाह ओ प्रगट हो के सामने नहीं आया।
कौन हेत बिख दे मारियो चै नंद मेरे।
पता नहीं किस कारण करके मेरे पुत्र नू जहर दे के मारना चाहुंदा सी, मेरे लाल नू श्री हरगोबिंद साहब नू जहर दे के बिख दे के पता नहीं क्यों मारना चाहुंदा सी।
या को कौन काज हो थाने पाप जिसी चाहे।
पता नहीं केड़ा काम सी इसदा, केड़ा कार्ज सी जिस वास्ते एहो जा वड्डा भारी पाप करन वास्ते तैयार हो गया, एहो जा केड़ा काम इन्हें सिद्ध करना सी गुरु हरगोबिंद साहब नू जहर दे के, एदा की सबरना सी, एदा केड़ा काम सिद्ध होना सी, एदे अंदर जेड़ी पाप दी एड्डी वड्डी चाहना बनी ओ क्यों बनी ए नहीं समझ आई।
कैदों सिख लाई किनो बने जो दुश्मन।
महाराज जी जा फिर इनू किसे ने कुछ सिखा के भेजे, किसे ने सिखाया इनू के कोई साडा दुश्मन बनिया होया जेड़ा साडे नाल दुश्मनी करदा है, श्री हरगोबिंद साहब नाल दुश्मनी करदा है, किसे दुश्मन ने इनू सिखा के भेजिया है।
आगे उत्पात कीन बस्त बडाली माई।
जी महाराज जी अगे भी पहला वेखो जदो आपां बडाली विच वसदे सी उदो नहीं उत्पात होए, उदो किन्ने उत्पात होए, उदो भी वेखो एक बारी दाई आई एक बारी सपेरा सप लैके आया उत्थे भी किन्ने उत्पात होए सन, अज इत्थे भी यह उत्पात होया, जरूर कोई साडा दुश्मन है।
निर्णय पयो ना ए सब को संदेह रहो।
महाराज जी निर्णय नहीं होया सारयां दे अंदर कि ए पाप करन वास्ते इस पंडित नूं भेजिया किसने, इस गल दा निर्णय नहीं होया, इहदे बारे हाले तक पता नहीं लगा, सारयां दे मन च इस गल दा संशय है संदेह है कि ए पंडित किस दा भेजिया होया आया सी, ए क्यों आया, क्यों श्री हरगोबिंद साहब नूं जहर देना चाहुंदा सी।
गयो त्याग देखो बताए दे बात ही आए।
महाराज जी ए शरीर त्याग के चला गया, जे जिउंदा हुंदा ते सारी गल दसदा वी इहनूं किहने भेजिया क्यों आया सी क्यों ए कर भैड़ा कर्म करन लगा सी। महाराज जी जे जिउंदा हुंदा शरीर विच हुंदा ते सारी गल दस दिंदा।
आपके बचन ते उठियो है सूल मरियो ए प्रभु जी जीवावो मैं मारन करी जी।
सतगुरु जी आप जी दा बचन होया, तुहाडे बचन होण दी देरी सी कि इस पंडित दे अंदर सूल उठिया, एहो जा भयानक सूल उठिया के मर गया। हे प्रभु जी मेरी बेनती आप दे चरणा च भी इनू दोबारा जिवाओ, एदा नहीं मरना चाहिदा। महाराज जी पंडित जीवे ते बोल के दसे भी इनू किहने भेजिया क्यों आया इत्थे, ये अपनी सारी विथिया बोल के सुनावे तां जो सारे सिखां दे अंदर जिहड़ा संदेह संसा भी निवृत्त होवे। महाराज जी आप जी नू जिवाओ इनू ना मारो।
एक दिज दे दूजे खोए है संदेश सब।
महाराज जी ये ब्राह्मण है ते ब्राह्मण नू मारन दा बड़ा वड्डा पाप हुंदा, ब्रह्म हत्या दा दोष लगदा। महाराज जी एक ता ये दिज ब्राह्मण है ते दूजा महाराज जी जे जीवेगा ते साडे सारयां दे अंदर जेड़े संशय पए होए ने भी क्यों मारना चाहुंदा सी गुरु हरगोबिंद साहब नू, ओ साडे सारे संदेह संशय इहदे जीवन करके निवृत्त हो जाणगे।
छल को बताए दे बूझ इस लीजिए।
महाराज जी अपना छल दस देगा अपना कपट दस देगा, महाराज जी इहनू जिवाओ ते इहनू पुछो कि ए भैड़ा कर्म क्यों कर रहा सी।
सब को प्रतीत आए देगो सुनाए।
महाराज जी फिर सारयां नू प्रतीत आ जाएगी, हाले तां सिर्फ लोक संशय करी बैठे ने ना भी पृथ्वी चंद ने भेजिया होना, ये सानू भी पता भी पृथ्वी चंद ने भेजिया होना, पर महाराज जी प्रगटता तां होवे ना जे पंडित आप मुंह बोल के दसे जीव के मैनू पृथ्वी चंद ने भेजिया। महाराज जी फिर सारिया के जेडे संदेह ने वो मिट जाणगे और सारिया नूं भरोसा बन जाएगा।
मैं गोप को रखाए इस मुक्ते सुनी जीए।
महाराज जी ये गल गुप्त ना रखो, मेरी बेनती है ये गल प्रगट कराओ, ये आप अपने मुंह बोल के दसे पंडित जीव के इनू किसने भेजा है, किस दा भेजा होया आया सी।
आपके शरीक बिन पाप अस करे कौन।
महाराज जी मैनू पता भी तुहाडे शरीकां तो बिना एहो जिहा पाप कौन कर सकदा। तुहाडे जिहड़े शरीक ने बाबा पृथ्वी चंद जी वल इशारा करदे माता जी, तुहाडे शरीकां तो बिना एहो जिहा वड्डा भारी घिनौना पाप महाराज जी होर कौन कर सकदा है।
सो बृंद लोकन मैं बिजते कही जिए।
फिर भी मैं चाहनी हां भी तुसी इस पंडित दे मुंह कहाओ, एदे कोलो बुलाओ भी ये आप दसे। हाले ते कईयां ने कहना जी गुरु जी होना ने उदा ही गल बना ली, पर महाराज जे पंडित आप बोल के दसे अपने मुंह इनू पृथ्वी चंद ने भेजिया ते फिर कोई किसे प्रकार दा संदेह शंका जां संसा नहीं रहेगा। सारिया विच इस पंडित दे मुंह बुला के दसो।
ओ सुनो बात, लोक निंदा को बखान करे।
महाराज जी एक होर गल आप जी नू मैं बेनती करके दसा कि जे ब्राह्मण मरिया रहा ना ते बड़े लोग निंदा भी करनगे गुरु घर दी।
विपुल मारियो ताम विखे भेद ना सकेंगो जा।
महाराज जी लोग निंदा करके गल आखणगे कि गुरु घर दे विच गुरु साहब ने ब्राह्मण मार दिता, गुरु घर विच गुरु साहब ने ब्राह्मण मार दिता। असली भेद तां पता नहीं होना लोकां नूं कि क्यों मरिया ब्राह्मण, पर लोकां ने निंदा करनी शुरू कर देनी है कि गुरु घर दे विच गुरु साहब ने ब्राह्मण मार दिता है।
तीन दिज रच करे बिरद तुम्हारो पारो।
जी आप जी दा तां बिरद है, सारे पासे प्रगट है कि तुसी गऊ ते ब्राह्मण दी रखिया करन वाले, गऊ ब्राह्मण गरीब दी रखिया करन वाले, तुहाडा बिरद सारे पासे प्रगट होया है।
क्षमा अपराध आप पापी पे कृपा कोठा।
महाराज जी इस पापी ने जेड़ा पाप कीता ब्राह्मण ने एदे ते तुसी कृपा करो, एदे ते तुसी तरस करो, एदा पाप क्षमा कर दे, एदो जीवन दान दे दो, नहीं ते महाराज जी गुरु घर दा भी अपजस होवेगा, लोग निंदा करनगे भी गुरु अर्जन साहब ने ब्राह्मण मार दिता, ब्राह्मण दी हत्या कर दिती है, भावें ये अपनी करतूत करके मरिया, भैड़े कर्म करके मरिया, पर इस गल नूं लोकां ने नहीं जानना। महाराज गुरु घर गऊ ते ब्राह्मण दी राखी वास्ते है, आप दी कृपा करो, दया करो, इस अपराधी दा अपराध आप क्षमा कर दो कृपा करके।
सहज स्वभाव है कृपालता विशाल तरो।
महाराज जी आप जी दा स्वभाव जेड़ा है सुते सिद्ध कृपालू स्वभाव है, आप जी अंदर बड़ी भारी विशाल कृपा है, आप जी दा हिरदा विशाल कृपा दा अथा सागर समुंदर है, आप जी दे हिरदे चो सदा ही करुणा कृपा दया ही दया वरसदी है।
बिन मेरी मानिए सदीव तुम रखो मान।
महाराज जी आप जी कृपा करके मेरी बेनती मनो, मेरी बेनती प्रवान करो, सतगुरु सच्चे पातशाह आप जी ने सदा ही मेरा मान रखिया, जदों जदों भी मैं आप जी दे चरणा च कोई बेनती कीती है आप जी ने सदा ही मेरा मान रखिया, आप जी ने सदा ही मैं निमाणी नूं मान दिता है।
करियो जिम परियो तिम मरियो तर परियो अब।
महाराज जी जो कुछ ने कीता सी इनू अपनी करनी दा फल मिल चुका है, हुण जमीन ते मरिया पिया होया है, पातशाह जी जमीन ते डिगया पिया होया है।
डरियो ना शरीक डरियो जरियो ना हरियो ना मां।
महाराज जी मेरी ये बेनती है वे इनू जिंदा करो, क्योंकि जदों तक ये जूंदा हो के बोल के नहीं दसेगा उदों तक साडे शरीकां दा मान नहीं हरिया जाना, साडे शरीक जेड़े मानी हंकारी हुए बैठे ने उन्हां दा मान तां ही टुटेगा जे ये ब्राह्मण बोल के अपने मुंहों दसेगा कि उन्हां शरीकां ने इनू साडे घर विच पाप करन नूं भेजिया सी।
गंगा के बचन सुन बोले गुरु अर्जन।
जदों माता गंगा जी ने इस तरह बेनती कीती सुन के जगत गुरु धन गुरु अर्जन देव साहब जी महाराज जी बोले,
पापी दंड देन जोग ਦੋਸ਼ ਨਾ ਪਛਾਣ ਕੋਈ।
ਮਹਾਰਾਜ ਜੀ ਕਹਿਣ ਲੱਗੇ ਗੰਗਾ ਜੀ ਇਹ ਪਾਪੀ ਸੀ ਤੇ ਪਾਪੀ ਨੂੰ ਦੰਡ ਦੇਣਾ ਅਯੋਗ ਨਹੀਂ ਯੋਗ ਹੁੰਦਾ। ਤੁਸੀਂ ਕਹਿੰਦੇ ਹੋ ਵੀ ਇਹ ਬ੍ਰਾਹਮਣ ਹੈ, ਬ੍ਰਾਹਮਣ ਦੀ ਹੱਤਿਆ ਦਾ ਸਾਨੂੰ ਦੋਸ਼ ਲੱਗੇਗਾ? ਨਹੀਂ, ਇਹ ਦੋਸ਼ ਨਹੀਂ ਲੱਗਣ ਲੱਗਾ ਸਾਨੂੰ, ਕਿਉਂਕਿ ਇਹ ਪਾਪੀ ਸੀ ਤੇ ਪਾਪੀ ਨੂੰ ਦੰਡ ਦੇਣਾ ਯੋਗ ਹੈ, ਇਹਦੇ ਚ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ।
ਬਾਲਕ ਹਤਨ ਪੁਨ ਨਿਮਕ ਹਮਾਰੋ ਖਾਏ।
ਵੇਖੋ ਕਿੱਡਾ ਵੱਡਾ ਦੋਸ਼ੀ ਸੀ ਇਹ ਬ੍ਰਾਹਮਣ ਕਿ ਇੱਕ ਤਾਂ ਇੱਕ ਛੋਟੇ ਜੇ ਬੱਚੇ ਨੂੰ, ਬਾਲਕ ਨੂੰ ਮਾਰਨਾ ਚਾਹੁੰਦਾ ਸੀ ਇਹ ਬ੍ਰਾਹਮਣ, ਇੱਕ ਛੋਟੇ ਜੇ ਬਾਲਕ ਨੂੰ ਮਾਰਨਾ ਚਾਹੁੰਦਾ ਸੀ। ਦੂਜਾ ਸਾਡਾ ਇਹਨੇ ਗੁਰੂ ਘਰ ਦਾ ਨਮਕ ਖਾਧਾ, ਨਮਕ ਖਾ ਕੇ ਇਹਨੇ ਨਿਮਕ ਹਰਾਮ ਕੀਤਾ ਹੈ।
ਫੇਰ ਗੁਰੂ ਤਾਮ ਕੋ ਅਦਾਇ ਬਿਨਾ ਕੀਨ ਜੋਏ।
ਫੇਰ ਇਹਨੇ ਗੁਰੂ ਘਰ ਦਾ ਅਦਬ ਨਹੀਂ ਰੱਖਿਆ, ਗੁਰੂ ਘਰ ਦਾ ਨਿਰਾਦਰ ਕੀਤਾ। ਇਹਦੇ ਅੰਦਰ ਗੁਰੂ ਘਰ ਦਾ ਕੋਈ ਭੈ ਹੁੰਦਾ, ਡਰ ਹੁੰਦਾ, ਉਹ ਵੀ ਨਹੀਂ। ਇਹਨੇ ਗੁਰੂ ਘਰ ਦਾ ਅਦਾਇਬ ਸਤਕਾਰ ਆਪਣੇ ਮਨ ਚ ਨਹੀਂ ਰੱਖਿਆ।
ਐਸੋ ਬੱਧੋ ਕਲਮਲ ਧਾਰੀ ਨਾ ਗਿਲਾ ਮਨ।
ਇਹੋ ਜਿਹਾ ਵੱਡਾ ਕਲਮਲ ਧਾਰੀ ਪਾਪੀ ਸੀ ਕਿ ਇਹਦੇ ਮਨ ਚ ਥੋੜੀ ਜਿੰਨੀ ਵੀ ਗਿਲਾਨੀ ਨਹੀਂ ਆਈ ਕਿ ਮੈਂ ਕਿੱਡਾ ਵੱਡਾ ਕੁਕਰਮ ਕਰਨ ਲੱਗਾ, ਇੱਕ ਬੱਚੇ ਨੂੰ ਮਾਰਨ ਲੱਗਾ, ਦੂਜਾ ਨਮਕ ਹਰਾਮੀ ਕਰਨ ਲੱਗਾ, ਤੀਜਾ ਮੈਂ ਗੁਰੂ ਘਰ ਦਾ ਅਦਾਇਬ ਨਹੀਂ ਕਰ ਰਿਹਾ, ਨਿਰਾਦਰ ਕਰ ਰਿਹਾ, ਇਹੋ ਜਿਹਾ ਕਲਮਲ ਪਾਪ ਕਰਦੇ ਇਹਦੇ ਮਨ ਚ ਗਿਲਾਨੀ ਨਹੀਂ ਆਈ।
ਕੌਣ ਜਾਣੇ ਕੈਸੇ ਕੀਨ ਮੂਰਖ ਨਿਲਾਜ ਹੋਏ।
ਕੌਣ ਜਾਣੇ ਵੀ ਕਿਹੋ ਇਹ ਕਰਮ ਇਹਨੇ ਕਿਵੇਂ ਕੀਤਾ, ਇਸ ਮੂਰਖ ਨੇ ਨਿਲਾਜ ਨੇ ਕਿਵੇਂ ਕੀਤਾ, ਇਹਨੂੰ ਕੌਣ ਜਾਣੇ।
ਕਿਉਂ ਤੂੰ ਇਮ ਬਾਤ ਕਹਿ ਵਿਪਰ ਕੋ ਜਿਵਾਏ ਚੈ।
ਜੀ ਤੁਸੀਂ ਕਿਉਂ ਏਦਾਂ ਦੀਆਂ ਗੱਲਾਂ ਕਹਿੰਦੇ ਹੋ, ਇਸ ਬ੍ਰਾਹਮਣ ਨੂੰ ਕਿਉਂ ਜਵਾਣਾ ਚਾਹੁੰਦੇ, ਮਰ ਗਿਆ ਮਰਿਆ ਹੀ ਚੰਗਾ, ਇਹਨੂੰ ਕਿਉਂ ਜਵਾਣਾ ਚਾਹੁੰਦੇ ਹੋ ਬੇਨਤੀ ਕਰਕੇ।
ਕਾਸ਼ਟ ਮੈਂ ਪਾਏ ਦੈ ਲੇ ਫਲ ਮ੍ਰਿਤੂ ਸੋਏ।
ਮੌਤ ਇਹਦੀ ਹੋ ਚੁੱਕੀ ਹੈ, ਇਹਨੂੰ ਤਾਂ ਹੁਣ ਲੱਕੜਾਂ ਦੇ ਵਿੱਚ ਅੱਗ ਦੇ ਵਿੱਚ ਸਾੜ ਦੇਣਾ ਹੀ ਚੰਗਾ ਹੈ, ਇਹਨੂੰ ਆਪਣੇ ਕੀਤੇ ਕਰਮ ਦਾ ਫਲ ਪ੍ਰਾਪਤ ਹੋ ਚੁੱਕਾ ਹੈ, ਮੌਤ ਦਾ ਫਲ ਪ੍ਰਾਪਤ ਹੋ ਚੁੱਕਾ ਹੈ।
ਗੁਰੂ ਬਾਤ ਸੁਣ ਕੇ ਬਖਾਨੀ ਗੰਗ ਬਾਨੀ ਪੁੰਨ।
ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਫੇਰ ਮਾਤਾ ਗੰਗਾ ਜੀ ਸਤਿਗੁਰਾਂ ਨੂੰ ਬੇਨਤੀ ਕਰ ਰਹੇ ਨੇ ਤੇ ਗਰੀਬ ਨਿਵਾਜ ਦਇਆ ਨਿਧ ਪਾਤਸ਼ਾਹ ਜਿਵੇਂ ਤਰਸ ਕਰਕੇ ਇਸ ਬ੍ਰਾਹਮਣ ਨੂੰ ਜੀਵਨ ਦਾਨ ਦੇ ਕੇ ਇਹਦੇ ਕੋਲੋਂ ਪੁੱਛ ਰਹੇ ਨੇ, ਦੱਸ ਤੂੰ ਇਹ ਕੁਕਰਮ ਕਿਉਂ ਕੀਤਾ? ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।